دي واحد ओंकार सतनाम करता पुरख निर्भव निर्भैर अकाल मूरत अजूनी सैभं गुर प्रसाद जप आदि सच जगात सच है पी सच नानक मूसी पी सच चकर चिहने अर बरन जात अर पात नहन जेहे रूप रंग अर एक बेको कह न सकत केह अचल मूर्त अनभव प्रकाश अमितोज कहिजै कोट इंद्र इंद्राण साहि सहाण गणिजै त्रिभुवन महीप सुर नर असुर नेत नेत बन तृण कहत तय सर्व नाम कथा कौन कर्म नाम वर्णत सुमत फिरत फिरत भेटे जन साधु पूरा गुर समझाया कान सगल बिद काम न आवै हर हर नाम त्याया ताते मोहे तारी ओट गोपाल शरण पर्यो पूर्ण परमेश्वर बिन से सगल जंजाल राव सुर्ग मृत पयाल भूमंडल सगल व्यापे माए जी उदाहरण सब कुल तारण हर हर नाम त्याय नानक नाम निरंजन गाइय पाइय सर्व निदाना कर कृपा जिस दे स्वामी बिरलै काहू जाना नानक नाम निरंजन गाइय पाइय सर्व निदाना कर कृपा जिस दे स्वामी बिरलै काहू जाना सगल द्वार को छाड़ के गहो तुहारो द्वार बाहे गहे की लाजे अस गोबिंद दास तुहार सुन भूपत या जगत में दुखी रहत हर संत अंत लहत है मुकुत फल पावत है भगवंत सुर उठा रुद्र भगत जग माहे दुख के दिवस सुख के दिवस सदा भरे बरह फिर आवह जाहे फल कश लिखत न है न मुकुत को नमस्कार श्री खड़ग को करो सोहित चित लाए पूर्ण करो ग्रंथ एह तुम मम करो सहाय
वाहेगुरु साहिब जी देव अदेव मही धर नागन सिद्ध प्रसिद्ध बड़ो तप कीनो वेद पुराण कुरान सब गुण गाए थके पै तू जाए न चीनो भूम आकाश पतार दिशा बेदिशा जेह सो सब के चित चीनो पूर रही महमो महमा मन मैं तेह आन मुझे कह दीनो
वाहिगुरु जी का खालसा वाहेगुरु जी की फतेह परम सत्कार जो गुरु की साजी नवाजी हुई गुरु रूप गुरु खालसा साध संगत जी तन तन सतगुरु श्री गुरु ग्रंथ साहिब जी महाराज दे पावन पवित्र चरणा कमला विखे संध्या दे दीवान सजे हन सजे हुए दीवाना विच सौदा रह राज साहिब जी दे पाठ दी जो मर्यादा है वो आप जी ने गुरु की बाणी दा पाठ आरती आरते दा कीर्तन श्रवण कीता है श्री कलगीधर पिता जी दे बचन हन संध्या समय सुने रहरास कीर्तन कथा सुने हर जास ਇਨ ਮੈਂ ਨੇਮ ਜੋ ਇੱਕ ਕਰਾਏ ਸੋ ਸਿੱਖ ਅਮਰਾਪੁਰੀ ਨੂੰ ਜਾਏ। ਜਿਹੜਾ ਨੇਮ ਨਾਲ ਕਥਾ ਸੁਣਦਾ ਹੈ, ਕੀਰਤਨ ਸੁਣਦਾ ਹੈ, ਰਹਿਰਾਸ ਸਾਹਿਬ ਜੀ ਦਾ ਪਾਠ ਸੁਣਦਾ ਹੈ, ਉਹ ਸੱਚਖੰਡ ਦਾ ਵਾਸੀ ਬਣਦਾ ਹੈ। ਉਪਰੰਤ ਗੁਰੂ ਘਰ ਦੇ ਮੁੱਖ ਸੇਵਾਦਾਰ ਸਤਿਕਾਰਯੋਗ ਸਰਦਾਰ ਰਜਿੰਦਰ ਸਿੰਘ ਜੀ ਸਮੂਹ ਸਿੰਘਾਂ ਸਮੇਤ ਰਾਗੀ ਜਥਿਆਂ ਨੇ ਬੈਠ ਕੇ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਸਤਿਗੁਰੂ ਨਾਨਕ ਦੇਵ ਜੀ ਨੇ ਚਾਰ ਯੁੱਗਾਂ ਦਾ ਇਹ ਜਾਪ ਇਕੱਠਾ ਕਰਕੇ ਖਾਲਸੇ ਨੂੰ ਬਖਸ਼ਿਸ਼ ਕੀਤਾ। ਕਲਗੀਧਰ ਪਿਤਾ ਜੀ ਦੇ ਬਚਨ ਨੇ ਕਲਪ ਕਲਪ ਪ੍ਰਤਿ ਅਕਸ਼ਰ ਕਹੀ, ਸ੍ਰੀ ਗੁਰੂ ਨਾਨਕ ਜਾਪਿਓ ਸਹੀ। ਸਾਹਿਬ ਮੰਤਰ ਪ੍ਰਭ ਖਾਲਸੇ ਦੀਨਾ, ਵਾਹਿਗੁਰੂ ਪਦ ਪਾਵਨ ਕੀਨਾ। ਇੱਕ ਕਲਪ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਾਵੇ ਵਾਸੁਦੇਵ ਦਾ ਜਾਪ ਕੀਤਾ, ਕਿਉਂਕਿ ਖਾਲਸਾ ਜੀ ਮੰਤਰ ਦੇਣ ਦਾ ਅਧਿਕਾਰ ਉਸ ਨੂੰ ਹੁੰਦਾ ਜਿਸ ਨੇ ਆਪ ਜਪਿਆ ਹੋਵੇ। ਜਿਸ ਨੇ ਆਪ ਮੰਤਰ ਸਿੱਧ ਨਾ ਕੀਤਾ ਹੋਵੇ, ਦੂਸਰੇ ਨੂੰ ਦੇ ਦੇਵੇ, ਉਹਦਾ ਅਸਰ ਨਹੀਂ ਹੁੰਦਾ, ਕੋਈ ਵੀ ਅਸਰ ਨਹੀਂ ਹੁੰਦਾ। ਗੁਰੂ ਨਾਨਕ ਦੇਵ ਜੀ ਨੇ ਪੂਰੀ ਸ੍ਰਿਸ਼ਟੀ ਦਾ ਭਲਾ ਕਰਨਾ ਸੀ, ਇਸ ਕਰਕੇ ਚਾਰ ਯੁੱਗ ਇੱਕ ਕਲਪ ਵਾਵਾ ਅੱਖਰ ਜਪਿਆ ਵਾਸੁਦੇਵ, ਅਤੇ ਦੂਸਰਾ ਕਲਪ ਹਾਹਾ ਅੱਖਰ ਉਹ ਹਰੀ ਹਰੀ ਦਾ ਜਾਪ ਕੀਤਾ, ਤੀਸਰੇ ਕਲਪ ਵਿੱਚ ਰਾਮ 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 ਰਾਰੇ ਅੱਖਰ ਦਾ ਜਾਪ ਕੀਤਾ, ਚੌਥੇ ਕਲਪ ਦੇ ਵਿੱਚ ਗੱਗੇ ਅੱਖਰ ਗੋਬਿੰਦ 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 ਦਾ ਜਾਪ ਕੀਤਾ। ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਇਹ ਕਥਾ ਲਿਖੀ ਹੈ, ਸਤਿਯੁਗ ਸਤਿਗੁਰ ਵਾਸ ਦਿਓ ਵਾਵਾ ਵਿਸ਼ਨਾ ਨਾਮ ਜਪਾਵੈ। ਤ੍ਰੇਤੇ ਸਤਿਗੁਰੂ ਰਾਮ ਜੀ ਰਾਰਾ ਰਾਮ ਜਪੇ ਗਤ ਪਾਵੈ। ਤੋ ਇਸ ਤਰ੍ਹਾਂ ਸਾਰੇ ਯੁੱਗਾਂ ਦਾ ਜਿਹੜਾ ਚਾਰਾਂ ਅੱਖਰਾਂ ਦਾ ਪਹਿਲਾਂ ਮਹਾਰਾਜ ਜੀ ਨੇ ਜਾਪ ਅਖੰਡ ਜਾਪ ਕਰਕੇ ਇਹ ਅੱਖਰਾਂ ਨੂੰ ਸਿੱਧ ਕੀਤਾ, ਫਿਰ ਚਾਰੇ ਅੱਖਰ ਜੋੜ ਕੇ ਵਾਹਿਗੁਰੂ ਗੁਰਮੰਤਰ ਸੁਣਾਇਆ, ਸਾਨੂੰ ਵਾਹਿਗੁਰੂ ਮੰਤਰ ਦੀ ਦਾਤ ਦਿੱਤੀ ਹੈ। ਇੱਕ ਵਾਰੀ ਵਾਹਿਗੁਰੂ ਕਹਿਣ ਨਾਲ ਚੌਵਾਂ ਯੁੱਗਾਂ ਦਾ ਜਾਪ ਵਿੱਚੇ ਆ ਜਾਂਦਾ ਹੈ ਅਤੇ ਸਾਰੇ ਮੰਤਰ ਵਿੱਚੇ ਆ ਜਾਂਦੇ ਆ। ਗੁਰਬਾਣੀ ਵਿੱਚ ਚਾਰੇ ਮੰਤਰਾਂ ਦੇ ਅੱਖਰਾਂ ਦੇ ਜਾਪ ਹੋਏ ਹੈ, ਵਾਵਾ ਵਾਰ ਵਾਰ ਬਿਸ਼ਨ ਸੰਭਾਰ ਬਿਸ਼ਨ ਸੰਭਾਰ ਨਾ ਆਵੇ ਹਾਰ, ਵਾਸੁਦੇਵ ਸਰਬੱਤਰ ਮੈਂ ਉਰਣ ਕਤਹੂੰ ਠਾਏ, ਅੰਦਰ ਬਾਹਰ ਸੰਗ ਹੈ ਨਾਨਕ ਕਾਏ ਦੁਰਾਏ, ਅਤੇ ਹਾਹਾ ਹਰੀ ਹਰੀ ਹਰ 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 ਹਰੇ ਹਰ 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 ਹੇਤ ਬਾਰ ਬਾਰ ਆਇਆ ਹੈ, ਗੋਬਿੰਦ 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 ਮਈ, ਜਬ ਤੇ ਭੇਟੇ ਸਾਹ ਦਿਆਰਾ ਤਬ ਤੇ ਦੁਰਮਤ ਦੂਰ ਪਈ। ਗੋਬਿੰਦ ਦਾ ਜਾਪ ਵੀ ਹੋਇਆ ਅਤੇ ਰਾਮ 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 ਰਮੇ ਰਮ ਰਹੀ ਹੈ। ਇਹ ਚੌਵਾਂ ਅੱਖਰਾਂ ਦਾ ਜਿਹੜਾ ਨਿਚੋੜ ਹੈ, ਚੌਵਾਂ ਗੁਰਮੰਤਰਾਂ ਦਾ ਜੋ ਤੱਤ ਹੈ, ਉਹ ਵਾਹਿਗੁਰੂ ਦੇ ਵਿੱਚੇ ਹੈ। ਇਸ ਕਰਕੇ ਭਾਈ ਸੰਤੋਖ ਸਿੰਘ ਜੀ ਕਵੀਰਾਜ ਜੀ ਨੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ, ਵਾਹਿਗੁਰੂ ਬਰ ਮੰਤਰ ਰਾਜੂ ਸਦਾ ਸਵਾਰੈ ਹਮਰੇ ਕਾਜੂ, ਕਿ ਜਿਵੇਂ ਮੰਤਰ ਤਾਂ ਬਹੁਤ ਹਨ ਪਰ ਵਾਹਿਗੁਰੂ ਸਾਰੇ ਮੰਤਰਾਂ ਦਾ ਰਾਜਾ ਹੈ। ਰਾਜੇ ਤੋਂ ਬਿਨਾਂ ਪਰਜਾ ਨਹੀਂ ਸੋਭਦੀ, ਵਾਹਿਗੁਰੂ ਮੰਤਰ ਤੋਂ ਬਿਨਾਂ ਬਾਕੀ ਮੰਤਰ ਵੀ ਸੋਭਾ ਨਹੀਂ ਪਾਉਣਗੇ। ਜਿੰਨੇ ਵੀ ਮੰਤਰ ਸੰਸਾਰ ਦੇ ਵਿੱਚ ਹਨ ਪਰਮੇਸ਼ਰ ਦੇ ਨਾਮ ਦੇ ਸਾਰੇ ਸਤਿਕਾਰਯੋਗ ਹਨ, ਨਿੰਦਾ ਨਹੀਂ ਕਿਸੇ ਦੀ ਕਰਨੀ। ਜਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਸੰਤ ਰਾਗ ਦੇ ਦੂਸਰੇ ਸ਼ਬਦ ਵਿੱਚ ਸਪਸ਼ਟ ਕਰਕੇ ਕਿਹਾ ਹੈ, ਮਹਾਰਾਜ ਕਹਿੰਦੇ ਸਿਰ ਨਾਨਕ ਲੋਕਾਂ ਭਾਵ ਹੈ, ਬਲਿਹਾਰੀ ਜਾਓ ਜੇਤੇ ਤੇਰੇ ਨਾਮ ਹੈ। ਮੇਰਾ ਹੋਵੇ ਸਿਰ ਅਤੇ ਲੋਕਾਂ ਦੇ ਹੋਰ ਹੁਣ ਪੈਰ, ਕਿਹਨਾਂ ਲੋਕਾਂ ਦੇ ਜਿਹੜੇ ਵੱਖ ਵੱਖ ਮੁਲਕਾਂ ਵਿੱਚ ਵੱਖ ਵੱਖ ਭਾਸ਼ਾ ਵਿੱਚ ਵਾਹਿਗੁਰੂ ਦਾ ਨਾਮ ਜਪ ਰਹੇ ਨੇ। ਜਿਹੜੇ ਰੱਬ ਦੇ ਬੰਦੇ ਨੇ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵਾ ਗੁਸਈਆ, ਕੋਈ ਅਲਾਹੇ, ਕੋਈ ਸ਼ਰਤ ਨਹੀਂ ਹੈ। ਸਾਰੇ ਪਰਮੇਸ਼ੁਰ ਦੇ ਪਿਆਰੇ ਨੇ, ਉਹਦੇ ਨਾਲ ਪਿਆਰ ਕਰਦੇ ਨੇ, ਰਾਮ ਰਾਮ ਜਪਦੇ ਨੇ, ਅੱਲਾ ਅੱਲਾ ਜਪਦੇ ਨੇ, ਵਾਹਿਗੁਰੂ ਵਾਹਿਗੁਰੂ ਜਪਦੇ ਨੇ, ਹਰੀ ਜਪਦੇ ਨੇ। ਉਹਨਾਂ ਦੇ ਚਰਨਾਂ 'ਚ ਮੈਂ ਆਪਣਾ ਸੀਸ ਰੱਖਦਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇੰਨੀ ਨਿਮਰਤਾ ਨਾਲ ਕਹਿੰਦੇ, ਸਿਰ ਨਾਨਕ, ਨਾਨਕ ਦਾ ਹੋਵੇ ਸਿਰ ਅਤੇ ਰੱਬ ਦੇ ਬੰਦਿਆਂ ਦੇ ਹੁਣ ਪੈਰ, ਬਲਿਹਾਰੀ ਜਾਓ ਜੇਤੇ ਤੇਰੇ ਨਾਮ ਹੈ। ਜਿੰਨੇ ਵੀ ਨਾਮ ਹਨ, ਪਰ ਉਹਨਾਂ ਸਾਰਿਆਂ ਨਾਮਾਂ ਦਾ ਰਾਜਾ ਜੇ ਕੋਈ ਲੱਭਣਾ ਹੈ, ਸਾਰੇ ਨਾਮ ਵਿੱਚੇ ਆ ਜਾਣ ਇਹੋ ਜਿਹਾ ਮੰਤਰ, ਤਾਂ ਮੰਤਰਾਂ ਦਾ ਰਾਜਾ ਵਾਹਿਗੁਰੂ ਹੈ। ਸਾਰੇ ਮੰਤਰਾਂ ਦਾ ਸ੍ਰੇਸ਼ਟ ਮੰਤਰ, ਮਹਾਂਮੰਤਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਖਾਲਸੇ ਨੂੰ ਦਿੱਤਾ। ਕਲਪ ਕਲਪ ਪ੍ਰਤਿਅਕਸ਼ਰ ਕਹੀ, ਸ੍ਰੀ ਗੁਰੂ ਨਾਨਕ ਜਾਪਿਓ ਸਹੀ, ਸਾਹ ਮੰਤਰ ਪ੍ਰਭ ਖਾਲਸੇ ਦੀਨਾ, ਵਾਹਿਗੁਰੂ ਪਦ ਪਾਵਨ ਕੀਨਾ। ਸੋ ਵਾਹਿਗੁਰੂ ਮੰਤਰ ਦਾ ਜਾਪ ਗੁਰੂ ਕੀ ਸੰਗਤ ਸਰਵਣ ਕਰ ਰਹੇ ਸੀ ਵੱਡੇ ਭਾਗਾਂ ਵਾਲੇ। ਸ੍ਰੀ ਕਲਗੀਧਰ ਪਿਤਾ ਜੀ ਮਹਾਰਾਜ ਦੇ ਉਚਾਰਨ ਕੀਤੇ ਹੋਏ 33 ਸਵਈਏ, ਜਿਨ੍ਹਾਂ ਵਿੱਚ ਮਹਾਰਾਜ ਉਸ ਪਰਮੇਸ਼ਰ ਵਾਹਿਗੁਰੂ ਦੇ ਬੇਅੰਤ ਗੁਣਾਂ ਦਾ ਬਖਿਆਨ ਕਰ ਰਹੇ ਨੇ, ਅਤੇ ਮਹਾਰਾਜ ਜੀ ਆਪ ਹੀ ਸਵਾਲ ਕਰਕੇ ਜਵਾਬ ਦੇ ਰਹੇ ਨੇ। ਕਹਿੰਦੇ, ਐਸਾ ਵਾਹਿਗੁਰੂ ਜਿਹੜਾ ਪਰਮੇਸ਼ਰ ਹੈ, ਸੱਤ ਸਦੈਵ ਸੱਤ ਬਿਰਤ ਵੇਦ ਕਤੇਵ ਤੁਸੀਂ ਉਪਜਾਇਓ, ਦੇਵ ਅਦੇਵਨ ਦੇਵ ਮਹੀ ਤਰ ਭੂਤ ਭਵਾਨ ਵਹੀ ਠਹਿਰਾਇਓ, ਆਦ ਜੁਗਾਦ ਅਨੀਲ ਅਨਾਹਦ ਲੋਕ ਅਲੋਕ ਬਿਲੋਕ ਨ ਪਾਇਓ। ਜਿਹੜੇ ਪਰਮਾਤਮਾ ਨੂੰ ਲੋਕ ਅਤੇ ਪਰਲੋਕ ਵਿੱਚ ਵਸਣ ਵਾਲੇ ਲੋਕ ਨਹੀਂ ਜਾਣ ਸਕਦੇ, ਯਾਨੀ ਮਨੁੱਖ ਵੀ ਨਹੀਂ ਜਾਣ ਸਕਦੇ, ਦੇਵਤੇ ਵੀ ਨਹੀਂ ਜਾਣ ਸਕਦੇ, ਦੈਂਤ ਵੀ ਨਹੀਂ ਜਾਣ ਸਕਦੇ, ਰੇ ਮਨ ਮੂੜ ਅਗੂੜ ਇਸੋ ਪ੍ਰਭ, ਐਸਾ ਵਾਹਿਗੁਰੂ ਜਿਹੜਾ ਬੜਾ ਹੀ ਗੂੜਾ ਹੈ, ਬੜਾ ਗੈਰ ਗੰਭੀਰ ਹੈ, ਬੜਾ ਡੂੰਘਾ ਹੈ, ਅਗਾਧ ਬੋਧ ਹੈ, ਤੋਹੇ ਕਹੋ ਕਿਹੇ ਆਨ ਸੁਣਾਇਓ, ਤੈਨੂੰ ਕਿਹਨੇ ਦੱਸਿਆ ਹੈ। ਜੇ ਕੋਈ ਪੁੱਛੇ ਦਸਵੇਂ ਪਾਤਸ਼ਾਹ ਜੀ, ਜਿਹੜਾ ਪਰਮਾਤਮਾ ਕਿਸੇ ਕੋਲੋਂ ਨਹੀਂ ਸਮਝਿਆ ਜਾ ਰਿਹਾ, ਤੁਸੀਂ ਆਪ ਹੀ ਕਹਿ ਰਹੇ ਹੋ ਵੀ ਵੇਦਾਂ ਨੂੰ ਵੀ ਭੇਦ ਨਹੀਂ ਆਇਆ, ਦੇਵਤਿਆਂ ਨੂੰ ਵੀ ਨਹੀਂ ਆਇਆ, ਦੈਂਤਾਂ ਨੂੰ ਵੀ ਨਹੀਂ ਆਇਆ, ਵੇਦਾਂ ਕਿਤਾਬਾਂ ਨੂੰ ਪਤਾ ਨਹੀਂ ਲੱਗਾ, ਤੁਹਾਨੂੰ ਫਿਰ ਕਿਵੇਂ ਪਤਾ ਲੱਗ ਗਿਆ? ਸਵਾਲ ਤਾਂ ਹੁੰਦਾ ਹੀ ਹੈ ਨਾ ਹਰ ਗੱਲ ਦੇ ਉੱਤੇ, ਤੁਹਾਨੂੰ ਕਿਵੇਂ ਪਤਾ ਲੱਗਾ? ਤੁਹੇ ਕਹੋ ਕਿਹੇ ਆਨ ਸੁਣਾਇਓ, ਤੈਨੂੰ ਕਿਸਨੇ ਦੱਸਿਆ? ਤਾਂ ਅਗਲੇ ਸਵਈਏ ਵਿੱਚ ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਹੈ, ਕਹਿੰਦੇ ਜਿਹਦਾ ਕਿਸੇ ਨੂੰ ਵੀ ਭੇਦ ਨਹੀਂ ਆਇਆ, ਮੈਂ ਵੀ ਉਹਦਾ ਅੰਤ ਨਹੀਂ ਪਾਉਣਾ ਚਾਹੁੰਦਾ। ਆਖੋ ਵਾਹਿਗੁਰੂ, ਅੰਤ ਪੈਣਾ ਵੀ ਨਹੀਂ, ਅਤੇ ਮੈਂ ਕਹਿੰਦਾ ਵੀ ਨਹੀਂ ਵੀ ਮੇਰੇ ਕੋਲੋਂ ਅੰਤ ਪੈ ਜਾਏਗਾ, ਉਹ ਬੇਅੰਤ ਹੀ ਰਹੇਗਾ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਚਮ ਪਾਤਸ਼ਾਹ ਦੇ ਕੋਲ ਸੰਗਤ ਨੇ ਪ੍ਰਸ਼ਨ ਕੀਤਾ, ਇਹ ਕਥਾ ਭਾਈ ਮਨੀ ਸਿੰਘ ਜੀ ਨੇ ਲਿਖੀ ਹੈ। ਗੁਰਪ੍ਰਤਾਪ ਸੂਰਜ ਗ੍ਰੰਥ 'ਚ ਭਾਈ ਸੰਤੋਖ ਸਿੰਘ ਨੇ ਭਾਈ ਮਨੀ ਸਿੰਘ ਦੀ ਪੋਥੀ ਦਾ ਅਨੁਵਾਦ ਲਿਖਿਆ, ਇਸ ਕਰਕੇ ਸੂਰਜ ਪ੍ਰਕਾਸ਼ 'ਚ ਵੀ ਆਉਂਦੀ ਹੈ, ਪਰ ਮੂਲ ਭਾਈ ਮਨੀ ਸਿੰਘ ਨੇ ਲਿਖੀ ਹੈ। ਭਾਈ ਮਨੀ ਸਿੰਘ ਜੀ ਨੇ ਜੋ ਪੋਥੀ ਲਿਖੀ ਹੈ ਉਹਦਾ ਨਾਮ ਹੈ ਸਿੱਖਾਂ ਦੀ ਭਗਤ ਮਾਲਾ। ਬਹੁਤ ਛੋਟੇ ਆਕਾਰ ਦੀ, ਵੱਧ ਤੋਂ ਵੱਧ 150-200 ਪੰਨੇ ਦੀ ਪੋਥੀ ਹੈ, ਪਰੰਤੂ ਉਹਦੇ ਵਿੱਚ ਜਿਵੇਂ ਕੁਝ ਸਮੁੰਦਰ ਬੰਦ ਹੁੰਦਾ ਨਾ, ਇੱਦਾਂ ਗਿਆਨ ਬੰਦ ਹੈ। ਮੈਂ ਤਾਂ ਸਲਾਹ ਦਿੰਦਾ ਹੁੰਦਾ ਵੀ ਜਿਨ੍ਹਾਂ ਨੇ ਗੁਰਸਿੱਖੀ ਦੀ ਸਾਧਨਾ ਕਰਨੀ ਹੈ ਉਸ ਪੋਥੀ ਜੀ ਨੂੰ ਜ਼ਰੂਰ ਪੜ੍ਹਿਆ ਕਰੋ। ਭਾਈ ਗੁਰਦਾਸ ਜੀ ਦੀ 11ਵੀਂ ਵਾਰ ਦਾ ਉਹ ਟੀਕਾ ਹੈ, ਭਾਈ ਮਨੀ ਸਿੰਘ ਸ਼ਹੀਦ ਹੋਰਾਂ ਨੇ ਕੀਤਾ। ਉਹਦੇ 'ਚ ਸਵਾਲ ਜਵਾਬ ਆਉਂਦੇ ਹੈ ਗੁਰੂ ਸਾਹਿਬ ਜੀ ਦੇ ਨਾਲ ਸਿੱਖਾਂ ਦੇ। ਸਿੱਖਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਪੁੱਛਿਆ ਸੀ, ਬੜਾ ਦਿਲਚਸਪ ਜਿਹਾ ਸਵਾਲ ਹੈ। ਸਿੱਖਾਂ ਨੇ ਪੁੱਛਿਆ, ਮਹਾਰਾਜ ਪਰਮਾਤਮਾ ਬੇਅੰਤ ਹੈ, ਪਰਮਾਤਮਾ ਬੇਅੰਤ ਹੈ, ਵੇਦ ਵੀ ਕਹਿੰਦੇ ਨੇ, ਕਿਤਾਬ ਵੀ ਕਹਿੰਦੇ ਨੇ, ਸਿਮਰਤੀਆਂ ਅਤੇ ਪੁਰਾਣ ਅਤੇ ਸ਼ਾਸਤਰ ਵੀ ਕਹਿੰਦੇ ਨੇ, ਮਹਾਂਭਾਰਤ ਅਤੇ ਰਮਾਇਣ ਵੀ ਕਹਿੰਦੀ ਹੈ, ਜਿੰਨੇ ਧਰਮ ਗ੍ਰੰਥ ਦੁਨੀਆਂ ਦੇ ਹਨ ਸਾਰੇ ਕਹਿੰਦੇ ਵੀ ਰੱਬ ਦਾ ਭੇਦ ਨਹੀਂ ਕੋਈ ਪਾ ਸਕਦਾ, ਪਰਮਾਤਮਾ ਬੇਅੰਤ ਹੈ। ਦੂਜੇ ਪਾਸੇ ਮਹਾਰਾਜ ਅਸੀਂ ਕਹਿੰਦੇ ਹਾਂ ਕਿ ਗੁਰੂ ਨਾਨਕ ਜੀ ਪਰਮਾਤਮਾ ਦਾ ਰੂਪ ਨੇ, ਗੁਰੂ ਨਾਨਕ ਦੇਵ ਗੋਬਿੰਦ ਰੂਪ ਅਸੀਂ ਮੰਨਦੇ ਹਾਂ। ਵੀ ਗੁਰੂ ਨਾਨਕ ਅਤੇ ਪਰਮਾਤਮਾ ਦੋ ਨਹੀਂ ਹਨ। ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਜੇ ਗੁਰੂ ਨਾਨਕ ਦੇਵ ਜੀ ਰੱਬ ਦਾ ਰੂਪ ਹਨ ਤਾਂ ਆਪਣੀ ਤਾਕਤ ਨੂੰ, ਆਪਣੀ ਸ਼ਕਤੀ ਨੂੰ, ਆਪਣੀ ਮਰਿਆਦਾ ਨੂੰ ਤਾਂ ਹਰ ਕੋਈ ਜਾਣਦਾ ਹੀ ਹੈ ਵੀ ਮੇਰੇ 'ਚ ਕਿੰਨੀ ਪਾਵਰ ਹੈ। ਹਰ ਬੰਦੇ ਨੂੰ ਇਹ ਪਤਾ ਹੁੰਦਾ ਹੈ ਵੀ ਮੇਰੇ ਬੈਂਕ 'ਚ ਕਿੰਨਾ ਬੈਲੈਂਸ ਹੈ, ਮੇਰੇ ਕੋਲ ਕਿੰਨੀ ਪ੍ਰੋਪਰਟੀ ਹੈ, ਕਿੰਨੀ ਮੇਰੇ ਸਰੀਰ 'ਚ ਤਾਕਤ ਹੈ, ਕਿੰਨਾ ਮੇਰਾ ਪਰਿਵਾਰ ਵਾਲੇ ਗੱਲ ਮੰਨਦੇ ਨੇ, ਕਿੰਨੀ ਕੁ ਮੇਰੇ 'ਚ ਰਾਜਨੀਤਿਕ ਤਾਕਤ ਹੈ, ਕਿੰਨੀ ਮੇਰੇ 'ਚ ਅਧਿਆਤਮਿਕ ਸ਼ਕਤੀ ਹੈ, ਕਿੰਨੀ ਮੇਰੇ ਵਿੱਚ ਪੈਸੇ ਦੀ ਤਾਕਤ ਹੈ, ਕਿੰਨੀ ਕੁ ਮੇਰੇ 'ਚ ਪਾਵਰ ਹੈ, ਹਰ ਬੰਦੇ ਨੂੰ ਪਤਾ ਹੁੰਦਾ। ਫਿਰ ਬਾਬਾ ਨਾਨਕ ਜੀ ਜੇ ਰੱਬ ਹਨ, ਪਰਮਾਤਮਾ ਹਨ, ਵਾਹਿਗੁਰੂ ਦਾ ਅਵਤਾਰ ਹਨ, ਤਾਂ ਉਹ ਤਾਂ ਇਹ ਜਾਣਦੇ ਹੀ ਨੇ ਵੀ ਮੇਰੀ ਸ਼ਕਤੀ ਕਿੱਥੋਂ ਤੱਕ ਹੈ, ਮੇਰੀ ਪਾਵਰ ਕਿੱਥੋਂ ਤੱਕ ਹੈ, ਮੇਰੀ ਪਹੁੰਚ ਕਿੱਥੋਂ ਤੱਕ ਹੈ। ਉਹ ਤਾਂ ਦੱਸ ਸਕਦੇ ਸੀ ਨਾ ਸਾਰੀ, ਪਰ ਉਹਨਾਂ ਨੇ ਵੀ ਬੇਅੰਤ ਹੀ ਕਹਿ ਦਿੱਤਾ। ਬੇਅੰਤ 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 ਕੋ ਕਰੰਤ ਪਾਠ ਵੇਖੀ ਹੈ, ਬੇਅੰਤੀ ਹੈ। ਆਪਣੀ ਤਾਕਤ ਨੂੰ ਤਾਂ ਹਰ ਕੋਈ ਜਾਣਦਾ, ਗੁਰੂ ਨਾਨਕ ਸਾਹਿਬ ਆਪਣਾ ਅੰਤ ਕਿਉਂ ਨਹੀਂ ਦੱਸਿਆ ਵੀ ਬਸ ਮੇਰੀ ਇੱਥੋਂ ਤੱਕ ਪਾਵਰ ਹੈ, ਇੰਨੀ ਕੁ ਹੈ। ਬੇਅੰਤ ਕਿਉਂ ਕਿਹਾ ਰੱਬ ਨੂੰ, ਪਰਮਾਤਮਾ ਨੂੰ, ਜੇ ਉਹ ਆਪ ਹੀ ਰੱਬ ਹਨ ਤਾਂ ਦੱਸ ਤਾਂ ਸਕਦੇ ਨਾ, ਰੱਬ ਆਪ ਤਾਂ ਦੱਸ ਸਕਦਾ ਨਾ। ਸਮਝ ਆਈ ਗੱਲ ਦੀ? ਸਵਾਲ ਤੁਹਾਡੇ ਮੇਰਾ ਖਿਆਲ ਕਈਆਂ ਦੇ ਸ਼ਾਇਦ ਗੱਲ ਕਲੀਅਰ ਨਹੀਂ ਹੋਈ ਅਜੇ। ਇੱਕ ਪਾਸੇ ਤਾਂ ਸਾਰੇ ਗ੍ਰੰਥ ਕਹਿੰਦੇ ਵੀ ਰੱਬ ਬੇਅੰਤ ਹੈ, ਪਿਛਲੇ ਰਿਸ਼ੀ ਮੁਨੀ ਕਹਿੰਦੇ ਬੇਅੰਤ ਹੈ, ਗੁਰੂ ਨਾਨਕ ਸਾਹਿਬ ਵੀ ਬੇਅੰਤ ਕਿਉਂ ਕਹਿ ਗਏ? ਕਿਉਂਕਿ ਉਹ ਤਾਂ ਆਪ ਪਰਮਾਤਮਾ ਸੀ, ਆਪਣੀ ਤਾਕਤ ਬਾਰੇ ਤਾਂ ਦੱਸ ਸਕਦੇ ਸੀ ਨਾ ਵੀ ਇੱਥੋਂ ਤੱਕ ਮੇਰੀ ਤਾਕਤ ਹੈ। ਸੁਣ ਕੇ ਗੁਰੂ ਅਰਜਨ ਦੇਵ ਜੀ ਹੱਸ ਪਏ, ਕਹਿੰਦੇ ਭੋਲੀਆਂ ਜਿਹੀਆਂ ਗੱਲਾਂ ਕਰਦੇ ਹੋ, ਭਲੇ ਮਾਣਸੋ, ਅੰਤ ਆਪਣਾ ਉਹ ਦੱਸ ਸਕਦਾ ਹੈ ਜਿਹਦਾ ਅੰਤ ਹੋਵੇ। ਗੁਰੂ ਨਾਨਕ ਦਾ ਅੰਤ ਹੈ ਹੀ ਕੋਈ ਨਹੀਂ, ਗੁਰੂ ਨਾਨਕ ਬੇਅੰਤ ਹੈ, ਅਤੇ ਉਸਨੇ ਵੀ ਬੇਅੰਤ ਹੀ ਲਿਖਿਆ। ਬੇਅੰਤ ਨੂੰ ਕਦੀ ਅੰਤ 'ਚ ਲਿਆਉਣ ਦੀ ਸੋਚੋ ਹੀ ਨਾ, ਜਿਹੜਾ ਬੇਅੰਤ ਹੈ ਉਹ ਬੇਅੰਤ ਹੀ ਰਹੇਗਾ, ਉਹਦਾ ਅੰਤ ਹੋ ਨਹੀਂ ਸਕਦਾ। ਗੁਰੂ ਨਾਨਕ ਦਾ ਕੋਈ ਅੰਤ ਨਹੀਂ ਹੈ, ਗੁਰੂ ਨਾਨਕ ਅਤੇ ਪਰਮਾਤਮਾ ਇੱਕੋ ਹੀ ਹੈ। ਇਸ ਕਰਕੇ ਗੁਰੂ ਨਾਨਕ ਨੇ ਵੀ ਬੇਅੰਤ ਹੀ ਆਪਣੀ ਬਾਣੀ 'ਚ ਪਰਮਾਤਮਾ ਨੂੰ ਕਿਹਾ। ਅੰਤ ਵਾਲਾ ਕਿਵੇਂ ਕਹਿ ਦਿੰਦੇ, ਅੰਤ ਤਾਂ ਹੈ ਹੀ ਕੋਈ ਨਹੀਂ। ਭੋਲੀਆਂ ਗੱਲਾਂ ਕਈ ਵਾਰੀ ਸਿੱਖ ਕਰ ਦਿੰਦੇ ਆ, ਮਹਾਰਾਜ ਕਹਿੰਦੇ ਭੋਲੀਆਂ ਗੱਲਾਂ ਨਾ ਕਰੋ, ਉਹ ਬੇਅੰਤ ਹੈ ਅਤੇ ਉਹਨੇ ਬੇਅੰਤ ਦੀ ਗੱਲ ਹੀ ਕੀਤੀ ਹੈ, ਅਤੇ ਗੁਰਬਾਣੀ ਸਾਰੀ ਬੇਅੰਤ ਬੇਅੰਤੀ ਕਰਦੀ ਹੈ। ਜਿਸ ਨੂੰ ਸਾਰੇ ਵੇਦ ਸ਼ਾਸਤਰ ਬੇਅੰਤ ਕਹਿੰਦੇ ਨੇ, ਗੁਰੂ ਨਾਨਕ ਵੀ ਉਸ ਨੂੰ ਬੇਅੰਤੀ ਕਹਿੰਦੇ ਨੇ। ਅਤੇ ਗੁਰੂ ਨਾਨਕ ਸਾਹਿਬ ਜੇ ਆਪ ਪਰਮੇਸ਼ਰ ਨੇ ਤਾਂ ਗੁਰੂ ਨਾਨਕ ਸਾਹਿਬ ਆਪ ਬੇਅੰਤ ਵੀ ਨੇ। ਦਸਵੇਂ ਪਾਤਸ਼ਾਹ ਨੂੰ ਸਿੱਖਾਂ ਨੇ ਪੁੱਛਿਆ, ਮਹਾਰਾਜ ਇਹ ਦੱਸੋ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਉਹ ਬੇਅੰਤ ਹੈ? ਮਹਾਰਾਜ ਕਹਿੰਦੇ ਭਾਈ ਅਸੀਂ ਉਹਨੂੰ ਕੁਦਰਤ 'ਚ ਦੇਖਿਆ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਬਚਨ ਨੇ ਨਾ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਅਸੀਂ ਵੇਖਿਆ ਰੱਬ ਪੱਤੇ ਪੱਤੇ 'ਚ ਬੈਠਾ ਪਰ ਬੇਅੰਤ ਹੈ। ਕਿਵੇਂ ਕਲੀਆਂ ਖਿੜਦੀਆਂ ਨੇ, ਕਿਵੇਂ ਫੁੱਲ ਖਿੜਦੇ ਨੇ, ਕਿਵੇਂ ਤਿਤਲੀਆਂ ਉੱਤੇ ਆਉਂਦੀਆਂ ਨੇ, ਕਿਵੇਂ ਭੌਰੇ ਆਉਂਦੇ ਨੇ, ਅਤੇ ਕਿਵੇਂ ਉਹਨਾਂ ਫੁੱਲਾਂ ਦੇ ਵਿੱਚ ਵੱਖਰੇ ਵੱਖਰੇ ਰੰਗ ਨੇ, ਅਤੇ ਕਿਵੇਂ ਉਹਨਾਂ ਨੂੰ ਫਲ ਲੱਗਦੇ ਨੇ, ਅਤੇ ਕਿਵੇਂ ਉਹਨਾਂ ਫਲਾਂ ਦੇ ਉੱਤੇ ਕੋਇਲਾਂ ਅੰਬਾਂ 'ਤੇ ਕੂਕਦੀਆਂ ਨੇ। ਮੈਂ ਇਹ ਕੁਦਰਤ ਵੇਖ ਕੇ ਹੀ ਤਾਂ ਬਲਿਹਾਰ ਜਾ ਰਿਹਾ ਹਾਂ। ਹਰ ਚੀਜ਼ ਵਿੱਚ ਨਵਾਂ ਰੰਗ ਹੈ, ਹਰ ਜਗ੍ਹਾ 'ਤੇ ਰੱਬ ਦੇ ਰੂਪ ਨੇ। ਸੋ ਦਸਵੇਂ ਪਾਤਸ਼ਾਹ ਵੀ ਅੱਜ ਇਸ ਸਵਈਏ 'ਚ ਇਹ ਗੱਲ ਦੱਸਣਗੇ। ਪਿਆਰ ਨਾਲ ਆਖੋ ਸਾਰੀ ਸੰਗਤ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੇਵ ਅਦੇਵ ਮਹੀ ਧਰ ਨਾਗਨ।
ਮਹਾਰਾਜ ਕਹਿੰਦੇ ਉਸ ਪਰਮਾਤਮਾ ਦਾ, ਵਾਹਿਗੁਰੂ ਦਾ ਭੇਦ ਪਾਉਣ ਵਾਸਤੇ ਦੇਵਤਿਆਂ ਨੇ, ਅਦੇਵ ਜਿਹੜੇ ਰਾਕਸ਼ਸ ਹਨ, ਜਿਹੜੇ ਅਪੋਜਿਟ ਸ਼ਕਤੀ ਹੈ। ਇਹ ਰਾਤੀ ਵੀ ਕਥਾ ਹੋਈ ਸੀ ਵੀ ਦੇਵਤਾ ਉਹਨੂੰ ਕਹਿੰਦੇ ਜਿਹੜਾ ਸ਼ੁੱਭ ਕਰਮ ਕਰੇ, ਰਾਕਸ਼ਸ਼ ਉਹਨੂੰ ਕਹਿੰਦੇ ਜਿਹੜਾ ਅਸ਼ੁੱਭ ਕਰਮ ਕਰੇ। ਸਾਡੇ ਸਰੀਰ ਦੀ ਬਾਡੀ ਦੇ ਅੰਦਰ ਵੀ ਦੇਵਤੇ ਤੇ ਦੈਤ ਲੜਦੇ ਰਹਿੰਦੇ ਆ। ਹੁਣ ਜਿਹੜੇ 33 ਕਰੋੜ ਦੇਵਤੇ ਨੇ ਨਾ, ਉਹ ਖਾਲਸਾ ਜੀ ਦੈਤ ਔਰ ਦੇਵਤੇ ਜੇ ਉੱਦਾਂ ਲੱਭੋਗੇ ਉੱਦਾਂ ਨਹੀਂ ਲੱਭਣੇ। ਇਹ ਕੁਦਰਤ ਦੇ ਵਿੱਚੇ ਜਿਹੜੀਆਂ ਆਪੋਜਿਟ ਸ਼ਕਤੀਆਂ ਨੇ, ਚੰਗਾ ਕਰਨ ਵਾਲੀਆਂ ਦੇਵ ਨੇ, ਮਾੜਾ ਕਰਨ ਵਾਲੀਆਂ ਦੈਤ ਨੇ, ਸਾਡੇ ਸਰੀਰ ਦੇ ਅੰਦਰ ਹੀ ਨੇ। ਸਾਡੇ ਅੰਦਰ ਉਹ ਵੀ ਤਾਕਤਾਂ ਨੇ ਜਿਹੜੀਆਂ ਸਾਨੂੰ ਬਿਮਾਰੀਆਂ ਤੋਂ ਬਚਾਉਂਦੀਆਂ ਨੇ, ਉਹ ਵੀ ਸੈੱਲ ਹੈਗੇ ਆ, ਉਹ ਵੀ ਹੈਗੇ ਆ ਜਿਹੜੇ ਬਿਮਾਰੀਆਂ ਲਾਉਂਦੇ ਆ। ਅੰਦਰ ਹੀ ਆ ਸਾਰਾ ਕੁਝ। ਜੋ ਬਰਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਹਰ ਜਗ੍ਹਾ 'ਤੇ ਇਹ ਦੇਵਤੇ ਅਤੇ ਦੈਤ ਲੜ ਰਹੇ ਨੇ। ਮਹਾਰਾਜ ਕਹਿੰਦੇ ਦੇਵ ਅਦੇਵ ਮਹੀ ਧਰ ਨਾਗਣ। ਮਹੀ ਧਰ ਨਾਮ ਪਹਾੜਾਂ ਦਾ, ਮਹੀ ਨਾਮ ਧਰਤੀ ਦਾ, ਉਹਦੇ ਉੱਤੇ ਜਿਹੜੇ ਧਰੇ ਹੋਏ ਨੇ ਉਹਨਾਂ ਨੂੰ ਕਹਿੰਦੇ ਪਹਾੜ, ਬੜੇ ਬੜੇ ਵੱਡੇ 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 ਪਹਾੜਾਂ ਦੇ ਵਿੱਚ ਬੈਠ ਕੇ ਦੇਵਤਿਆਂ ਨੇ ਅਤੇ ਦੈਤਾਂ ਨੇ ਤਪ ਕੀਤੇ। ਆਹ ਜਿਹੜਾ ਹਰਨਾਕਸ਼ਹਿਰ ਪ੍ਰਹਲਾਦ ਦਾ ਪਿਤਾ, ਇਹਦੇ ਤਪ ਬਾਰੇ ਲਿਖਿਆ ਵੀ ਇਹ ਪਹਾੜ ਦੀ ਚੋਟੀ ਦੇ ਉੱਤੇ ਇੱਕ ਪੈਰ ਦੇ ਅੰਗੂਠੇ 'ਤੇ ਖਲੋਤਾ ਸੀ। ਪੈਰ ਵੀ ਪੂਰਾ ਨਹੀਂ, ਅੰਗੂਠੇ 'ਤੇ ਭਾਰ ਪਾਇਆ, ਉੱਪਰ ਬਾਹਾਂ ਕੀਤੀਆਂ ਅਤੇ ਕਈ ਯੁੱਗ ਖੜ੍ਹਾ ਰਿਹਾ, ਮਿੱਟੀ ਉੱਪਰ ਪੈ ਪੈ ਕੇ ਜੰਮ ਗਈ। ਇੱਦਾਂ ਲੱਗਦਾ ਸੀ ਵੀ ਪਹਾੜ ਦੀ ਚੋਟੀ ਹੈ। ਅਤੇ ਜਦੋਂ ਇਹਦੀ ਆਰਾਧਨਾ 'ਤੇ ਦੇਵਤੇ ਪ੍ਰਸੰਨ ਹੋਏ, ਪਰਮਾਤਮਾ ਨੇ ਆਖਿਆ ਮੰਗ ਕੀ ਮੰਗਦਾ। ਕਹਿਣ ਲੱਗਾ ਮੈਂ ਮੰਗਦਾ ਨਾ ਮੈਂ ਅੰਦਰ ਮਰਾਂ ਅਤੇ ਨਾ ਮੈਂ ਬਾਹਰ ਮਰਾਂ, ਅਤੇ ਨਾ ਮੈਂ ਦਿਨੇ ਮਰਾਂ, ਨਾ ਮੈਂ ਰਾਤੀ ਮਰਾਂ, ਨਾ ਮੈਂ ਕਿਸੇ ਸ਼ਸਤਰ ਨਾਲ ਮਰਾਂ, ਨਾ ਕਿਸੇ ਅਸਤਰ ਨਾਲ ਮਰਾਂ, ਨਾ ਮੈਂ ਕਿਸੇ ਬੰਦੇ ਤੋਂ ਮਰਾਂ, ਨਾ ਕਿਸੇ ਜਾਨਵਰ ਤੋਂ ਮਰਾਂ। ਆਪਣੇ ਸਿਆਣਪ ਨਾਲ ਮੌਤ ਦੇ ਸਾਰੇ ਦਰਵਾਜ਼ੇ ਬੰਦ ਕਰਤੇ, ਵਰਦਾਨ ਉਸੇ ਪਰਮੇਸ਼ੁਰ ਤੋਂ ਲਿਆ, ਅਤੇ ਫਿਰ ਬਾਅਦ 'ਚ ਬਾਗੀ ਹੋ ਗਿਆ। ਕਹਿੰਦਾ ਮੈਂ ਕਿਸੇ ਪਰਮੇਸ਼ੁਰ ਨੂੰ ਨਹੀਂ ਮੰਨਦਾ, ਹੁਣ ਮੈਨੂੰ ਕੋਈ ਪਰਵਾਹ ਨਹੀਂ, ਰੱਬ ਰੂਬ ਨੂੰ ਕੋਈ ਨਾ ਮੰਨਿਆ ਕਰੋ, ਮੈਂ ਹੀ ਰੱਬ। ਜਿਹਦੇ ਕੋਲੋਂ ਸ਼ਕਤੀ ਲਈ ਉਹਦੇ ਤੋਂ ਹੀ ਨਾਸਤਕ ਹੋ ਗਿਆ, ਉਹਦੇ ਤੋਂ ਹੀ ਮਨੁੱਕਰ ਹੋ ਗਿਆ। ਪਰ ਉਹ ਪਰਮੇਸ਼ੁਰ ਬੜਾ ਬੇਅੰਤ ਹੈ, ਉਹਨੇ ਮੌਤ ਦੇ ਦਰਵਾਜ਼ੇ ਭਾਵੇਂ ਇਹਨੇ ਬੰਦ ਕਰਾ ਲਏ, ਉਹਨੇ ਇੱਕ ਖੁੱਲ੍ਹਾ ਰੱਖ ਲਿਆ। ਜਿੰਨਾ ਬੰਦਾ ਸਿਆਣਾ ਬਣਦਾ ਉਨਾ ਹੀ ਜ਼ਿਆਦਾ ਕਾਬੂ ਆ ਜਾਂਦਾ। ਜਦੋਂ ਨਰਸਿੰਘ ਭਗਵਾਨ ਨੇ ਥੰਮ 'ਚੋਂ ਪ੍ਰਗਟ ਹੋ ਕੇ ਹਰਨਾਕਸ਼ ਨਾਲ ਯੁੱਧ ਕੀਤਾ, ਅਤੇ ਕਹਿੰਦੇ ਜਦੋਂ 7ਵੇਂ ਦਿਨ ਸਵੇਰ ਅੰਮ੍ਰਿਤ ਵੇਲਾ ਹੋਇਆ ਨਾ, ਅਤੇ ਉਸ ਵੇਲੇ ਹਰਨਾਕਸ਼ ਦਾ ਜ਼ੋਰ ਲੱਗਣਾ ਸ਼ੁਰੂ ਹੋ ਗਿਆ, ਥੰਬ ਗਿਆ, ਥੱਕ ਗਿਆ, ਬੇਹੋਸ਼ ਹੋ ਕੇ ਡਿੱਗਾ। ਚੁੱਕ ਕੇ ਭਗਵਾਨ ਡਿਉਢੀ 'ਚ ਲੈ ਆਏ, ਅਤੇ ਉਧਰੋਂ ਸੰਧਿਆ ਦਾ ਸਮਾਂ, ਸੰਧਿਆ ਦੇ ਦੋ ਸੰਧਿਆ ਮੰਨੀਆਂ ਗਈਆਂ ਸਾਡੇ ਦੇਸ਼ ਵਿੱਚ, ਇੱਕ ਸਵੇਰ ਦੀ, ਇੱਕ ਸ਼ਾਮ ਦੀ, ਤਿੰਨ ਵੀ ਮੰਨੀਆਂ ਗਈਆਂ। ਇੱਕ ਦੁਪਹਿਰ ਦੀ ਮਧਿਆਨ ਸੰਧਿਆ ਕਹਿੰਦੇ, ਜਦੋਂ ਅੱਧਾ ਦਿਨ ਇੱਧਰ ਹੋਵੇ ਅੱਧਾ ਇੱਧਰ ਹੋਵੇ, ਦੁਪਹਿਰ ਦੇ 12 ਵਜੇ ਉਹਨੂੰ ਵੀ ਕਹਿੰਦੇ ਮਧਿਆਨ ਸੰਧਿਆ, ਜਿੱਥੇ ਦੋ ਪਹਿਰਾਂ ਦੀ ਸੰਧੀ ਹੁੰਦੀ ਹੈ। ਪਰ ਦੋ ਸੰਧਿਆ ਜਿਹੜੀਆਂ ਨੇ ਸੁਬਾ ਸ਼ਾਮ ਦੀਆਂ, ਜਿੱਥੇ ਦਿਨ ਅਤੇ ਰਾਤ ਦੀ ਸੰਧੀ ਹੁੰਦੀ ਹੈ। ਕਹਿੰਦੇ ਉਸ ਵੇਲੇ ਨਾ ਦਿਨ ਸੀ ਨਾ ਰਾਤ ਸੀ, ਡਿਊਟੀ ਦੇ ਵਿਚਕਾਰ ਲਿਜਾ ਕੇ ਪੱਟਾਂ 'ਤੇ ਰੱਖ ਕੇ ਭਗਵਾਨ ਕਹਿਣ ਲੱਗਾ, ਦੇਖ ਨਾ ਤਾਂ ਦਿਨ ਅਤੇ ਨਾ ਰਾਤ, ਵਿਚਕਾਰਲਾ ਟਾਈਮ ਹੈ, ਨਾ ਤੂੰ ਅੰਦਰ ਹੈ ਨਾ ਤੂੰ ਬਾਹਰ ਹੈ, ਡਿਊਟੀ ਦੇ ਵਿਚਕਾਰ ਹੈ। ਨਾ ਤੂੰ ਧਰਤੀ 'ਤੇ ਹੈ, ਨਾ ਅਸਮਾਨ 'ਤੇ ਹੈ, ਮੇਰੇ ਪੱਟਾਂ 'ਤੇ ਹੈ। ਨਾ ਮੈਂ ਬੰਦਾ ਹਾਂ, ਨਾ ਮੈਂ ਜਾਨਵਰ ਹਾਂ, ਨਰਸਿੰਘ ਹਾਂ, ਅੱਧਾ ਮਨੁੱਖ ਅਤੇ ਅੱਧਾ ਸ਼ੇਰ। ਨਾ ਮੇਰੇ ਕੋਲ ਕੋਈ ਸ਼ਸਤਰ ਹੈ, ਨਾ ਕੋਈ ਅਸਤਰ ਹੈ, ਅਨੁੰਦਰਾਂ ਨੇ, ਮੈਂ ਇਹਦੇ ਨਾਲ ਤੇਰਾ ਪੇਟ ਪਾੜਨ ਲੱਗਾ। ਤੂੰ ਆਪਣੇ ਵੱਲੋਂ ਜਿਹੜੇ ਮੌਤ ਦੇ ਦਰਵਾਜ਼ੇ ਬੰਦ ਕਰਾਏ ਸੀ ਉਹ ਬੰਦ ਹੀ ਨੇ, ਮੈਂ ਤੀਸਰਾ ਦਰਵਾਜ਼ਾ ਖੋਲ੍ਹਿਆ, ਪੇਟ ਪਾੜ ਦਿੱਤਾ, ਮਾਰ ਦਿੱਤਾ। ਇਹੋ ਜਿਹੇ ਤਪੱਸਵੀ ਹੋਏ ਖਾਲਸਾ ਜੀ, ਜਿਨ੍ਹਾਂ ਨੇ ਵੱਡੀਆਂ ਵੱਡੀਆਂ ਭਾਰੀਆਂ ਤਪੱਸਿਆ ਕੀਤੀਆਂ, ਦੇਵਤਿਆਂ ਨੇ ਵੀ ਕੀਤੀਆਂ, ਦੈਂਤਾਂ ਨੇ ਵੀ ਕੀਤੀਆਂ। ਨਾਗਨ, ਨਾਗ ਲੋਕ ਦੇ ਰਹਿਣ ਵਾਲੇ ਨਾਗੇ, ਅਥਵਾ ਜਿਹੜੇ ਵੱਡੇ ਵੱਡੇ ਸ਼ੇਸ਼ ਨਾਗ, ਤੱਛਕ ਨਾਗ ਵਰਗੇ ਨਾਗ ਹਨ। ਹਾਂਜੀ,
ਸਿੱਧ ਪ੍ਰਸਿੱਧ ਵੱਡੋ ਤਪ ਕੀਨੋ,
ਪਰ ਵੱਡੇ ਵੱਡੇ ਸਿੱਧ, ਬੜੇ ਬੜੇ ਪ੍ਰਸਿੱਧ ਤਪੱਸਵੀ ਹੋਏ, ਜਿਨ੍ਹਾਂ ਨੇ ਯੁੱਗਾਂ ਪ੍ਰਯੰਤ ਤਪ ਕੀਤਾ, ਆਪਣੇ ਸਰੀਰ ਨੂੰ ਕਸ਼ਟ ਦਿੱਤਾ, ਐਸੇ ਐਸੇ ਯੁੱਗਾਂ 'ਤੇ ਹੀ ਬੈਠੇ ਰਹੇ, ਸਮਾਧੀਆਂ ਲਾ ਕੇ ਕਈ ਯੁੱਗ ਬੀਤ ਗਏ, ਕਲਪ ਬੀਤ ਗਏ, ਸਤਯੁੱਗ ਤੋਂ ਬੈਠੇ ਤ੍ਰੇਤਾ ਲੰਘ ਗਿਆ, ਦੁਆਪਰ ਲੰਘ ਗਿਆ। ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਚਮ ਪਾਤਸ਼ਾਹ ਨੇ ਗੁਰਦੁਆਰਾ ਟਾਹਲੀ ਸਾਹਿਬ ਤੁਸੀਂ ਅੰਮ੍ਰਿਤਸਰ ਸਾਹਿਬ ਜਾਓ ਨਾ, ਉੱਥੇ 5 ਸਰੋਵਰ ਨੇ ਇਤਿਹਾਸੀ। ਆਪਾਂ ਸ਼੍ਰੀ ਦਰਬਾਰ ਸਾਹਿਬ ਹੀ ਮੱਥਾ ਟੇਕ ਕੇ ਆ ਜਾਂਦੇ, ਵੈਸੇ 5 ਇਤਿਹਾਸੀ ਸਰੋਵਰ ਨੇ ਸ਼੍ਰੀ ਅੰਮ੍ਰਿਤਸਰ ਦੇ, ਜਿਹਨੂੰ ਆਪਾਂ ਸੰਤੋਖ ਸਰ ਕਰਕੇ ਜਾਣਦੇ ਹਾਂ। ਇਹ ਸੰਤੋਖ ਸਰ ਸਰੋਵਰ ਜੋ ਖਾਲਸਾ ਜੀ, ਸਭ ਤੋਂ ਪਹਿਲਾਂ ਇਹ ਹੀ ਸਰੋਵਰ ਮਹਾਰਾਜ ਨੇ ਸੰਪੂਰਨ ਕਰਾਇਆ ਸੀ। ਦਰਬਾਰ ਸਾਹਿਬ ਵਾਲਾ ਬਾਅਦ ਵਿੱਚ ਬਣਿਆ ਸੀਗਾ, ਅੰਮ੍ਰਿਤਸਰ ਵਾਲਾ। ਜਦੋਂ ਸੰਤੋਖ ਸਰ ਦੀ ਖੁਦਾਈ ਹੋ ਰਹੀ ਸੀ ਤਾਂ ਉਹਦੇ ਵਿੱਚੋਂ ਇੱਕ ਮੱਠ ਨਿਕਲਿਆ, ਅਤੇ ਮੱਠ ਵਿੱਚੋਂ ਜੋਗੀ ਨਿਕਲਿਆ ਜਿਹਦਾ ਨਾਮ ਸੀ ਸੰਤੋਖਾ ਜੋਗੀ, ਜਿਹਦੇ ਨਾਮ 'ਤੇ ਇਹਦਾ ਨਾਮ ਸੰਤੋਖ ਸਰ ਰੱਖਿਆ। ਕਥਾ ਗੁਰਪ੍ਰਤਾਪ ਸੂਰਜ ਵਿੱਚ ਅਤੇ ਸਾਡੇ ਪੁਰਾਣੇ ਸਾਰੇ ਗ੍ਰੰਥਾਂ 'ਚ ਆਉਂਦੀ ਹੈ। ਕਹਿੰਦੇ ਉਹਦੀ ਸਮਾਧੀ ਲੱਗੀ ਹੋਈ ਸੀ, ਬਾਬਾ ਬੁੱਢਾ ਸਾਹਿਬ ਜੀ ਨੇ ਉਹਦੀ 10ਵੇਂ ਦੁਆਰ ਤੋਂ ਸੁਰਤੀ ਥੱਲੇ ਉਤਾਰੀ। ਜਦੋਂ 10ਵੇਂ ਦੁਆਰ ਤੋਂ ਸੁਰਤੀ ਸਰੀਰ ਵਿੱਚ ਆਈ ਤਾਂ ਉਹਨੇ ਪੁੱਛਿਆ ਯੁੱਗ ਕਿਹੜਾ ਚੱਲ ਰਿਹਾ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਕਲਯੁੱਗ ਦਾ ਸਮਾਂ ਹੈ। ਕਹਿੰਦਾ ਰਾਜ ਕਿਹਦਾ ਹੈ? ਬਾਬਾ ਬੁੱਢਾ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਦਾ ਹੈ। ਕਹਿੰਦੇ ਮੈਨੂੰ ਦਰਸ਼ਨ ਕਰਾਓ। ਗੁਰੂ ਅਰਜਨ ਦੇਵ ਜੀ ਗੱਦੀ 'ਤੇ ਸਨ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਆ ਸਾਹਮਣੇ ਖੜ੍ਹੇ ਨੇ ਗੁਰੂ ਅਰਜਨ ਦੇਵ ਜੀ। ਨਮਸਕਾਰ ਕੀਤੀ, ਕੁਝ ਮਿੰਟ ਬਚਨ ਬਿਲਾਸ ਹੋਏ, ਬੜੀਆਂ ਗਿਆਨ ਦੀਆਂ ਗੱਲਾਂ ਹੋਈਆਂ। ਫਿਰ ਬਾਬਾ ਬੁੱਢਾ ਸਾਹਿਬ ਅਤੇ ਗੁਰੂ ਅਰਜਨ ਦੇਵ ਨੇ ਪੁੱਛਿਆ ਕਿ ਸੰਜੋਗੀ ਜੀ ਦੱਸੋ ਆਪਣੀ ਮਿਥਿਆ ਕਿਵੇਂ ਬੈਠੇ ਸੀ, ਕਦੋਂ ਬੈਠੇ ਸੀ? ਉਹ ਕਹਿਣ ਲੱਗਾ ਮੈਂ ਸਤਯੁੱਗ 'ਚ ਬੈਠਾ ਸੀ। ਮੈਨੂੰ ਮੇਰੇ ਗੁਰੂ ਨੇ ਕਿਹਾ ਸੀ ਕਿ ਜਦੋਂ ਕਲਯੁੱਗ ਦਾ ਸਮਾਂ ਆਵੇਗਾ ਉਦੋਂ ਤੂੰ ਇਸ ਮੱਠ 'ਚੋਂ ਨਿਕਲੇਗਾ। ਉਸ ਵੇਲੇ ਪਰਮਾਤਮਾ ਦਾ, ਵਾਹਿਗੁਰੂ ਦਾ ਅਵਤਾਰ ਗੁਰੂ ਨਾਨਕ ਦੇਵ ਜੀ ਹੋਣਗੇ, ਉਹਨਾਂ ਦੇ ਦਰਸ਼ਨ ਕਰਕੇ ਤੇਰੀ ਮੁਕਤੀ ਹੋਵੇਗੀ, 5ਵੇਂ ਜਾਮੇ ਵਿੱਚ ਹੋਣਗੇ। ਸੋ ਅੱਜ ਮੈਨੂੰ ਦਰਸ਼ਨ ਹੋ ਗਏ ਗੁਰੂ ਅਰਜਨ ਦੇਵ ਜੀ ਦੇ, ਮੈਂ ਹੁਣ ਜਾ ਰਿਹਾ ਹਾਂ। ਉਸੇ ਵੇਲੇ ਜੋਗੀ ਨੇ ਸਰੀਰ ਤਿਆਗ ਦਿੱਤਾ ਅਤੇ ਉਸ ਜੋਗੀ ਦੇ ਨਾਮ 'ਤੇ ਹੀ ਇਸ ਸਰੋਵਰ ਦਾ ਨਾਮ ਸੰਤੋਖਸਰ ਸਾਹਿਬ ਰੱਖਿਆ ਗਿਆ। ਗੁਰਦੁਆਰਾ ਟਾਹਲੀ ਸਾਹਿਬ ਹੈ ਕਿਨਾਰੇ 'ਤੇ, ਕਿਉਂਕਿ ਉੱਥੇ ਟਾਹਲੀ ਮੌਜੂਦ ਸੀਗੀ ਅਤੇ ਸੰਤੋਖਸਰ ਕਹਿੰਦੇ ਆ ਸਰੋਵਰ ਕਰਕੇ। ਸੋ ਐਸੇ ਐਸੇ ਜੋਗੀ ਹੋਏ ਆ ਜਿਹੜੇ ਸਤਯੁੱਗ 'ਤੇ ਬੈਠੇ, ਕਲਯੁੱਗ 'ਤੇ ਹੀ ਬੈਠੇ ਰਹੇ। ਅੱਜ ਵਾਲਿਆਂ ਦੀ ਸਾਧ ਸੰਗਤ ਜੀ ਇਹ ਗੱਲ ਮੰਨਣ 'ਚ ਪਤਾ ਕਿਉਂ ਨਹੀਂ ਆਉਂਦੀ? ਕਿਉਂਕਿ ਬੁੱਧੀ ਸਾਡੀ ਨਾਸਤਕ ਹੁੰਦੀ ਜਾ ਰਹੀ ਹੈ। ਇਹਨਾਂ ਗੱਲਾਂ ਨੂੰ ਮੰਨਣ ਵਾਸਤੇ ਬੜਾ ਵੱਡਾ ਜੇਰਾ, ਬੜੀ ਵੱਡੀ ਧੀਰਜ, ਬੜਾ ਵੱਡਾ ਗਿਆਨ, ਬੜਾ ਵੱਡਾ ਅਨੁਭਵ ਚਾਹੀਦਾ ਹੈ। ਜਿਉਂ ਜਿਉਂ ਨਾਮ ਜਪੀਏ ਇਹਨਾਂ ਗੱਲਾਂ ਦੀ ਸੋਝੀ ਆਉਂਦੀ ਹੈ। ਜੇ ਸਾਰੀ ਉਮਰ ਟੈਲੀਵਿਜ਼ਨ ਹੀ ਵੇਖਦੇ ਰਹਿਣਾ ਅਤੇ ਵਿਸ਼ੇ ਵਿਕਾਰਾਂ 'ਚ ਰਹਿਣਾ, ਫਿਰ ਇਹ ਗੱਲਾਂ ਐਵੇਂ ਹੀ ਲੱਗਦੀਆਂ, ਗੱਪਾਂ ਹੀ ਲੱਗਦੀਆਂ। ਰਹੋ ਵਿਚਾਰ। ਸਾਹਿਬ ਕਲਗੀਧਰ ਕਹਿੰਦੇ ਸਿੱਧ ਪ੍ਰਸਿੱਧ ਬਡੋ ਤਪ ਕੀਨੋ, ਬੜੇ ਬੜੇ ਸਿੱਧ, ਵੱਡਾ ਭਾਰੀ ਤਪ ਜਿਨ੍ਹਾਂ ਨੇ ਕੀਤਾ ਹੈ।
ਵੇਦ ਪੁਰਾਨ ਕੁਰਾਨ ਸਭ,
ਵੇਦ ਪੁਰਾਣ ਚਾਰ ਵੇਦ, ਰਿਗ ਵੇਦ, ਸ਼ਾਮ ਵੇਦ, ਯਜੁਰਬਦ ਵੇਦ, ਅਥਰਵਣ ਵੇਦ, ਇਹ ਚਾਰੇ ਵੇਦ ਅਤੇ 18 ਪੁਰਾਣ ਅਤੇ ਮੁਸਲਮਾਨਾਂ ਦੀ ਕੁਰਾਨ, ਇਹ ਜਿੰਨੇ ਧਰਮ ਗ੍ਰੰਥ ਹਨ,
ਗੁਣ ਗਾਏ ਥੱਕੇ ਪੈ ਤੋ ਜਾਏ ਨਾ ਚੀਨੋ,
ਇਹ ਸਾਰੇ ਹੀ ਉਸ ਪ੍ਰਭੂ ਦੇ ਗੁਣ ਗਾਉਂਦੇ ਰਹੇ। ਗੁਣ ਗਾ ਗਾ ਕੇ ਥੱਕ ਗਏ ਸਾਰਿਆਂ ਲਿਖਾਰੀਆਂ ਨੂੰ, ਭਾਵੇਂ ਉਹ ਵੇਦਾਂ ਦੇ ਮੰਤਰ ਲਿਖਣ ਵਾਲੇ ਰਿਸ਼ੀ ਸਨ, ਮਹਾਰਿਸ਼ੀ ਜਾਗਵਲ, ਉਦਾਲਕ, ਪਰਾਸਰ, ਵਸ਼ਿਸ਼ਟ, ਪੁਰਾਣੇ ਵੈਦਿਕ ਰਿਸ਼ੀ, ਉਹਨਾਂ ਨੇ ਆਪਣੀਆਂ ਰਿਚਾਵਾਂ ਵਿੱਚ ਵਾਰ ਵਾਰ ਲਿਖਿਆ ਹੈ। ਵੇਦ ਪੜ੍ਹ ਕੇ ਦੇਖੋ ਫਿਰ ਪਤਾ ਲੱਗਦਾ ਹੈ। ਉਹ ਕਹਿੰਦੇ ਪਰਮਾਤਮਾ ਪਾਰ ਬ੍ਰਹਮ ਹੈ। ਪਾਰ ਬ੍ਰਹਮ ਦਾ ਮਤਲਬ ਪਰੇ ਤੋਂ ਪਰੇ ਵਿਆਪਕ ਹੈ, ਜਿੱਥੇ ਬੰਦੇ ਦੀ ਸੋਚ ਨਹੀਂ ਜਾ ਸਕਦੀ। ਬੰਦਾ ਸਰੀਰ ਕਰਕੇ ਤਾਂ ਕੀ ਜਾਏਗਾ, ਬੁੱਧੀ ਕਰਕੇ ਵੀ ਨਹੀਂ ਜਾ ਸਕਦਾ। ਜੇ ਫੁਰਨੇ ਦੀ ਉਡਾਰੀ ਵੀ ਮਾਰ ਲਵੇ ਕਿੱਥੋਂ ਤੱਕ ਉੱਡ ਲਏਗਾ? ਸਾਡਾ ਦਿਮਾਗ, ਸਾਡੀ ਬੁੱਧੀ ਵੀ ਨਹੀਂ ਜਿੱਥੇ ਪੜ ਸਕਦੀ, ਉੱਥੋਂ ਤੱਕ ਪਰਮਾਤਮਾ ਦਾ ਦੇਸ਼ ਹੈ। ਅੱਜ ਸਾਇੰਸਦਾਨ ਵੀ ਹੈਰਾਨ ਹੋ ਜਾਂਦੇ ਹੈ, ਇੱਕ ਸੂਰਜ ਲੱਭਦੇ ਅੱਗੇ ਹੋਰ ਖੜ੍ਹੇ ਹੁੰਦੇ, ਹੋਰ ਆਕਾਸ਼ ਗੰਗਾ, ਹੋਰ ਗਲੈਕਸੀ, ਉਹ ਪਰਮਾਤਮਾ ਦੀ ਖੇਡ ਉਹੀ ਜਾਣਦਾ ਹੈ, ਅੰਤ ਨਹੀਂ ਹੈ। ਆਖੋ ਸ੍ਰੀ ਵਾਹਿਗੁਰੂ। ਗੁਣ ਗਾਏ ਥੱਕੇ, ਸਭ ਉਹਦੇ ਗੁਣਾਂ ਨੂੰ ਗਾ ਗਾ ਕੇ ਥੱਕ ਗਏ, ਉਹਦੇ ਗੁਣਾਂ ਦਾ ਹੀ ਅੰਤ ਨਹੀਂ ਪੈਂਦਾ। ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ, ਹੇ ਵਾਹਿਗੁਰੂ ਤੇਰੇ ਗੁਣ ਇਤਨੇ ਜ਼ਿਆਦਾ ਨੇ ਮੇਰੇ ਕੋਲੋਂ ਗਾਏ ਨਹੀਂ ਜਾ ਸਕਦੇ। ਬੇਅੰਤ ਗੁਣਾਂ ਦਾ ਮਾਲਕ ਹੈ।
ਪੈ ਤੋ ਜਾਏ ਨਾ ਚੀਨੋ।
ਗਾ ਗਾ ਕੇ ਥੱਕ ਗਏ ਪਰ ਉਹਦੇ ਗੁਣਾਂ ਨੂੰ ਕੋਈ ਚੀਨੋ ਕਹੀਏ ਚੰਗੀ ਤਰ੍ਹਾਂ ਦੇਖ ਨਹੀਂ ਸਕਿਆ, ਅੰਤ ਨਹੀਂ ਪਾ ਸਕਿਆ, ਜਾਣ ਨਹੀਂ ਸਕਿਆ।
ਭੂਮ ਆਕਾਸ਼ ਪਤਾਰ ਦਿਸਾ ਬੇਦਿਸਾ,
ਭੂਮ ਧਰਤੀ ਆਕਾਸ਼ ਖੁੱਲਾ ਉੱਪਰ, ਦਿਸ਼ਾ ਔਰ ਬੇਦਿਸ਼ਾ, ਦਿਸ਼ਾ ਹਨ ਸਾਧ ਸੰਗਤ ਜੀ ਉੱਤਰ ਦੱਖਣ ਪੂਰਬ ਪੱਛਮ ਈਸਟ ਵੈਸਟ ਨੌਰਥ, ਇਹ ਆਪਾਂ ਜੋ ਚਾਰ ਦਿਸ਼ਾਵਾਂ ਮੰਨਦੇ ਹਾਂ। ਇਹਨਾਂ ਦੇ ਨਾਲ ਛੋਟੀਆਂ ਦਿਸ਼ਾਵਾਂ ਵੀ ਨੇ, ਚਾਰ ਤਾਂ ਹਨ ਵੱਡੀਆਂ, ਚਾਰ ਉਹਨਾਂ ਦੀਆਂ ਕੋਲਾਂ ਹਨ, ਜਿਵੇਂ ਪੂਰਬ ਅਤੇ ਪੱਛਮ, ਉੱਤਰ ਅਤੇ ਦੱਖਣ। ਹੁਣ ਪੂਰਬ ਅਤੇ ਉੱਤਰ ਦੇ ਵਿਚਕਾਰ ਵੀ ਤਾਂ ਕੋਣ ਹੈ ਨਾ, ਕਿਨਾਰਾ ਹੈ, ਇੱਕ ਉੱਤਰ ਔਰ ਪੱਛਮ ਦੇ ਹੈ, ਇੱਕ ਪੱਛਮ ਔਰ ਦੱਖਣ ਦੇ ਹੈ, ਇੱਕ ਦੱਖਣ ਔਰ ਪੂਰਬ ਦੇ ਹੈ, ਉਹਨਾਂ ਨੂੰ ਕਹਿੰਦੇ ਆ ਕੋਣ। ਅਗਨੀ ਕੋਣ, ਵਾਵੀ ਕੌਣ, ਨੈਰਤ ਕੌਣ, ਈਸ਼ਾਨ ਕੌਣ, ਔਰ ਇੱਕ ਉੱਪਰਲੀ ਅਤੇ ਇੱਕ ਥੱਲੇ ਵਾਲੀ, ਇਹਨੂੰ ਕਹਿੰਦੇ ਦਸ। ਚਾਰ ਦਿਸ਼ਾ, ਚਾਰ ਉਹਨਾਂ ਦੇ ਕੋਣਾਂ, ਇੱਕ ਉੱਪਰ ਦੇਖੋ ਅਤੇ ਇੱਕ ਥੱਲੇ ਦੇਖੋ, ਕਿੰਨੀਆਂ ਹੋ ਗਈਆਂ, ਦਸ। ਬਾਣੀ 'ਚ ਆਉਂਦਾ ਦਹਿ ਦਿਸ, ਦਹਿ ਦਿਸ ਮੈਨੇ ਦਸ ਦਿਸ਼ਾ। ਇਹਨਾਂ ਦਸਾਂ ਦਿਸ਼ਾਂ ਦੇ ਵਿੱਚ ਜਿਤਨੇ ਵੀ ਤਪੱਸਵੀ ਰਹਿੰਦੇ ਹਨ, ਗਿਆਨੀ ਰਹਿੰਦੇ ਹਨ, ਫਿਲਾਸਫਰ ਰਹਿੰਦੇ ਹਨ, ਉਹ ਪਰਮਾਤਮਾ ਦੇ ਗੁਣਾਂ ਨੂੰ ਗਾ ਗਾ ਕੇ, ਉਹਦੇ ਰੰਗਾਂ ਨੂੰ ਦੇਖ ਦੇਖ ਕੇ ਬਿਸਮਾਦ ਵਿੱਚ ਚਲੇ ਜਾਂਦੇ ਹਨ। ਧੰਨ ਗੁਰੂ ਨਾਨਕ ਦੇਵ ਜੀ ਦਾ ਆਸਾ ਜੀ ਵਾਰ ਦਾ ਇਹ ਸਲੋਕ ਬੜੇ ਧਿਆਨ ਨਾਲ ਪੜ੍ਹਿਆ ਕਰੋ। ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ, ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨਾਗੇ ਫਿਰਹਿ ਜੰਤ, ਵਿਸਮਾਦ ਪੌਣ, ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡੈ ਵਡਾਣੀ, ਵਿਸਮਾਦ ਸਾਧ ਲੱਗੈ ਪ੍ਰਾਣੀ, ਵਿਸਮਾਦ ਧਰਤੀ, ਵਿਸਮਾਦ ਖਾਣੀ। ਇਹ ਸਾਰੀਆਂ ਚੀਜ਼ਾਂ 'ਚ ਦੇਖ ਕੇ ਹੈਰਾਨੀ ਹੁੰਦੀ ਹੈ, ਵਿਸਮਾਦ ਹੁੰਦਾ। ਵਿਸਮਾਦ ਦਾ ਮਤਲਬ ਹੈਰਾਨ ਹੋ ਜਾਣਾ, ਆਸ਼ਚਰਜ ਹੋਣਾ, ਦੇਖ ਕੇ ਆਹਾ ਆਹਾ ਤੇਰੀ ਕੁਦਰਤ। ਕਹਿੰਦੇ ਜਦੋਂ ਦੇਖੀਦਾ ਹੈ, ਵਿਸਮਾਦ ਭੁੱਖ, ਵਿਸਮਾਦ ਭੋਗ, ਇਹ ਵੀ ਇੰਨੀ ਗੱਲ ਹੀ ਬੰਦਾ ਸਮਝ ਲਏ ਨਾ, ਰੱਬ ਨਜ਼ਰ ਆ ਜਾਂਦਾ। ਭੁੱਖ ਕੀ ਹੈ? ਭੁੱਖ ਵੀ ਇੱਕ ਇੱਕ ਸ਼ਕਤੀ ਹੈ ਜਿਹੜੀ ਰੱਬ ਦੀ ਸਾਡੇ ਅੰਦਰ ਪਾਈ ਹੋਈ ਹੈ, ਲੱਗਦੀ ਹੈ। ਜਦੋਂ ਭੁੱਖ ਲੱਗਦੀ ਹੈ ਉਦੋਂ ਹੋਰ ਕੁਝ ਚੰਗਾ ਨਹੀਂ ਲੱਗਦਾ। ਭੁੱਖੇ ਨੂੰ ਕਹੋ ਵਾਹਿਗੁਰੂ, ਕਹਿ ਨਹੀਂ ਨਿਕਲਦਾ ਮੂੰਹ ਤੋਂ, ਰੱਜੇ ਕੋਲੋਂ ਭਾਵੇਂ ਜਿੰਨੇ ਮਰਜ਼ੀ ਜਕਾਰੇ ਗਜਾਈ ਜਾਓ। ਭੁੱਖ ਵਿੱਚ ਕੋਈ ਮਿੱਤਰ ਨਹੀਂ ਹੁੰਦਾ, ਅਤੇ ਭੁੱਖ ਦੇ ਵਿੱਚ ਸਾਰੇ ਉਹ ਭਾਈ ਸੁਥਰੇ ਨੇ। ਸਾਹਿਬ ਸ੍ਰੀ ਗੁਰੂ ਹਰਿਰਾਇ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਲੰਗਰ 'ਚ ਬੈਠਿਆ, ਲੰਗਰ ਥਾਲੀ 'ਚ ਪਾਇਆ, ਆ ਕੇ ਪੁੱਛਣ ਲੱਗਾ ਮਹਾਰਾਜ ਗਰੀਬ ਨਿਵਾਜ, ਲੰਗਰ ਕਿੱਥੋਂ ਸ਼ੁਰੂ ਕਰਾਂ ਵਰਤਾਉਣਾ। ਮਹਾਰਾਜ ਕਹਿੰਦੇ ਸੁਥਰਿਆ, ਜਿਹੜਾ ਤੈਨੂੰ ਸਾਰਿਆਂ ਤੋਂ ਪਿਆਰਾ ਲੱਗਦਾ ਪਹਿਲਾਂ ਉਹਨੂੰ ਛਕਾ ਦੇ। ਸੁਥਰੇ ਨੇ ਸਾਰਿਆਂ ਵੱਲ ਨਿਗਾਹ ਮਾਰੀ, ਫਿਰ ਆਪ ਹੀ ਛਕਣ ਲੱਗ ਪਿਆ। ਸਿੱਖ ਕਹਿੰਦੇ ਮਹਾਰਾਜ ਆਹ ਕੀ ਕਰਦਾ ਸੁਥਰਾ, ਸਾਰਿਆਂ ਵੱਲ ਵੇਖ ਕੇ ਅਤੇ ਆ ਤੁਹਾਨੂੰ ਵੀ ਨਹੀਂ ਪੁੱਛਿਆ ਅਤੇ ਆਪ ਹੀ ਖਾਣ ਲੱਗ ਪਿਆ। ਮਹਾਰਾਜ ਕਹਿੰਦੇ ਸੁਥਰਿਆ ਕੀ ਕਰਦਾ, ਕਹਿੰਦਾ ਜੀ ਤੁਹਾਡਾ ਹੁਕਮ ਮੰਨ ਰਿਹਾ। ਮਹਾਰਾਜ ਕਹਿੰਦੇ ਸਾਡਾ ਕੀ ਹੁਕਮ ਹੈ, ਕਹਿੰਦਾ ਤੁਸੀਂ ਆਖਿਆ ਨਾ ਵੀ ਜਿਹੜਾ ਸਾਰਿਆਂ ਤੋਂ ਪਿਆਰਾ ਲੱਗਦਾ ਉਹਨੂੰ ਪਹਿਲਾਂ ਛਕਾ। ਮਹਾਰਾਜ ਸਭ ਤੋਂ ਪਿਆਰਾ ਤਾਂ ਆਪਣਾ ਪੇਟ ਹੀ ਲੱਗਦਾ, ਜਦੋਂ ਭੁੱਖ ਲੱਗੀ ਹੋਵੇ ਉਦੋਂ ਗੁਰੂ ਪੀਰ ਨਹੀਂ ਨਜ਼ਰ ਆਉਂਦੇ। ਇਹ ਭੁੱਖ ਵੀ ਬੜੀ ਵੱਡੀ ਸ਼ਕਤੀ ਹੈ, ਭੁੱਖ ਵੀ ਸਮਾਦ ਹੈ। ਪਰਮਾਤਮਾ ਨੇ, ਵਾਹਿਗੁਰੂ ਨੇ ਹਰ ਇੱਕ ਇਨਸਾਨ 'ਚ, ਹਰ ਇੱਕ ਪਸ਼ੂ, ਹਰ ਇੱਕ ਪੰਛੀ ਨੂੰ ਪੇਟ ਲਾਇਆ। ਕਲਗੀਧਰ ਪਿਤਾ ਜੀ ਦੇ ਬਚਨ ਨੇ, ਜੋ ਇਹ ਪੇਟ ਨਾ ਕਾਹੂ ਹੋਤਾ, ਰਾਵ ਰੰਗ ਕਾਹੂ ਕੋ ਕਹਿਤਾ। ਜੇ ਪੇਟ ਨਾ ਹੁੰਦਾ ਰਾਜਾ ਅਤੇ ਭਿਖਾਰੀ ਕੋਈ ਨਾ ਹੁੰਦਾ। ਜੇ ਪੇਟ ਨਾ ਹੁੰਦਾ ਰਾਜਾ ਕੌਣ ਹੈ, ਜਿਹਦਾ ਪੇਟ ਰੱਜਿਆ ਹੋਇਆ। ਪੇਟ ਰੱਜਿਆ ਕਹਿੰਦੇ ਰਾਜਾ, ਪੇਟ ਭੁੱਖਾ ਹੈ ਕਹਿੰਦੇ ਭੁਖਾਰੀ ਹੈ। ਭਿਖਾਰੀ ਭੁੱਖਾ ਰਾਜਾ ਰੱਜਿਆ ਪੇਟ ਕਰਕੇ ਹੀ ਹਨ ਦੋਵੇਂ। ਜੇ ਪੇਟ ਨਾ ਹੁੰਦਾ ਫਿਰ ਕੋਈ ਰਾਜਾ ਅਤੇ ਭਿਖਾਰੀ ਨਾ ਹੁੰਦਾ ਸੰਸਾਰ ਵਿੱਚ। ਸੋ ਇਹ ਵਿਸਮਾਦ ਕਰਨ ਵਾਲੀ ਚੀਜ਼ ਹੈ ਭੁੱਖ, ਕਹਿੰਦੇ ਵਿਸਮਾਦ ਭੋਗ। ਰੋਟੀ ਖਾ ਲਈ, ਪੰਜ ਚਾਰ ਪ੍ਰਸ਼ਾਦੇ ਦੋ ਪ੍ਰਸ਼ਾਦੇ ਅੰਦਰ ਗਏ ਹੋਰ ਗੱਲ ਬਣ ਗਈ। ਭੁੱਖ ਨੂੰ ਵੀ ਦੇਖੋ ਅਤੇ ਰੱਜੇਵੇਂ ਨੂੰ ਦੇਖੋ, ਰੱਬ ਦਿਸਦਾ ਇਹਦੇ ਵਿੱਚ ਹੀ, ਉਹਦੀ ਕੁਦਰਤ ਦਿਖ ਰਹੀ ਹੈ। ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖ ਸਾਰ, ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ, ਕੁਦਰਤ ਵੇਦ ਪੁਰਾਣ ਕਿਤੇਬਾਂ ਕੁਦਰਤ ਸਰਬ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ, ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ, ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਵਿਵਾਨ, ਰੱਬ ਦੇ ਸਾਹਮਣੇ ਦਿਸਦਾ ਪਿਆ ਤੁਹਾਨੂੰ। ਦੇਖੋ ਤਾਂ ਸਹੀ, ਹਰ ਚੀਜ਼ ਵਿੱਚ ਉਹ ਹੈ। ਸ੍ਰੀ ਕਲਗੀਧਰ ਕਹਿੰਦੇ ਭੂਮ ਆਕਾਸ਼ ਪਤਾਰ ਦਿਸ਼ਾ ਬੇਦਿਸ਼ਾ ਜਿਹ ਸੋ ਸਭ ਕੇ ਚਿੱਤ ਚੀਨੋ। ਉਹ ਪਰਮਾਤਮਾ ਜਿੱਥੇ ਵੀ ਨਿਗਾਹ ਮਾਰੀਏ ਸਾਰਿਆਂ ਦੇ ਚਿੱਤ ਵਿੱਚ ਵਸਿਆ ਹੋਇਆ ਹੈ, ਜਿਹੜਾ ਸਾਰਿਆਂ ਦੇ ਵਿੱਚ ਪ੍ਰਕਾਸ਼ ਕਰ ਰਿਹਾ ਹੈ।
ਪੂਰਾ ਰਹੀ ਮਹਿਮੋ ਮਹਿਮਾ,
ਉਹਦੀ ਮਹਿਮਾ ਮਹਿ ਕਹੀਏ ਧਰਤੀ ਦੇ ਉੱਤੇ ਸੰਸਾਰ ਦੇ ਵਿੱਚ ਪਸਰ ਰਹੀ ਹੈ। ਮਹਿ ਨਾਮ ਹੈ ਧਰਤੀ ਦਾ, ਮਹਿ ਨਾਮ ਹੈ ਸੰਸਾਰ ਦਾ, ਮਹਿਮਾ ਨਾਮ ਹੈ ਸੋਭਾ ਦਾ। ਉਹਦੀ ਸੋਭਾ ਮੇਰੇ ਲਾਲਨ ਕੀ ਸੋਭਾ, ਧੰਨ ਗੁਰੂ ਅਰਜਨ ਦੇਵ ਪੰਚਮ ਪਾਤਸ਼ਾਹ ਜੀ ਦੇ ਬਚਨ ਹਨ। ਮੇਰੇ ਲਾਲਨ ਕੀ ਸੋਭਾ, ਸਦ ਨਵਤਨ ਮਨ ਰੰਗੀ ਸੋਭਾ, ਬ੍ਰਹਮ ਮਹੇਸ਼ ਸਿੱਧ ਮੁਨ ਇੰਦਰਾ ਭਗਤ ਦਾਨ ਜਸ ਮੰਗੀ, ਯੋਗ ਧਿਆਨ ਗਿਆਨ ਸੇਖ ਨਾਗੈ ਸਗਲ ਜਪ ਹੈ ਤਰੰਗੀ, ਕਹੋ ਨਾਨਕ ਸੰਤਨ ਬਲਿਹਾਰੈ ਜੋ ਪ੍ਰਭ ਕੇ ਸਦ ਸੰਗੀ। ਉਹਦੀ ਮਹਿਮਾ ਸਾਰੇ ਪਾਸੇ ਪਸਰ ਰਹੀ ਹੈ।
ਮਨ ਮੈਂ ਤੇ ਆਨ ਮੁਝੇ ਕਹਿ ਦੀਨੋ,
ਪਹਿਲੇ ਸਵਈਏ ਚ ਸਵਾਲ ਕੀਤਾ ਸੀ ਵੀ ਤੈਨੂੰ ਕਿਹਨੇ ਦੱਸਿਆ ਮਨ, ਉਸ ਪ੍ਰਭੂ ਦੇ ਬਾਰੇ ਕਿਹਨੇ ਦੱਸਿਆ। ਹੁਣ ਕਹਿੰਦੇ ਨੇ ਮੈਂ ਦੇਖਿਆ ਸੰਸਾਰ ਦੇ ਵਿੱਚ ਕਣ ਕਣ ਚ ਰੱਬ ਵਸਿਆ, ਉਹਦੀ ਮਹਿਮਾ ਸਾਰੇ ਪਾਸੇ ਪਸਰੀ ਹੋਈ ਹੈ, ਉੱਥੋਂ ਹੀ ਮੇਰੇ ਮਨ ਵਿੱਚ ਆ ਗਈ ਹੈ ਦੇਖ ਦੇਖ ਕੇ। ਮਨ ਮੈਂ ਤੇ ਆਨ ਮੁਝੇ ਕਹਿ ਦੀਨੋ, ਮੇਰੇ ਮਨ ਚ ਆ ਗਈ ਗੱਲ ਜੋ ਮੈਂ ਕੁਦਰਤ 'ਚ ਦੇਖਿਆ ਹੈ। ਰੱਬ ਕਦੀ ਵੀ ਖਾਲਸਾ ਜੀ ਤੁਹਾਨੂੰ ਕਿਸੇ ਚੌਂਕ ਵਿੱਚ ਨਹੀਂ ਮਿਲਣਾ ਖਲੋਤਾ ਹੋਇਆ, ਜਾਂ ਕਿਸੇ ਬਾਜ਼ਾਰ ਵਿੱਚ, ਜਾਂ ਕਿਸੇ ਸ਼ਹਿਰ ਵਿੱਚ ਵੀ ਉਹ ਫਲਾਣੇ ਸ਼ਹਿਰ 'ਚ ਫਲਾਣੀ ਕੋਠੀ ਪਾ ਕੇ ਰਹਿੰਦਾ, ਉੱਥੇ ਜਾ ਕੇ ਮਿਲ ਲਓ। ਇੱਕ ਐਡਰੈੱਸ ਕੋਈ ਨਹੀਂ ਉਹਦਾ, ਬੰਦੇ ਦਾ ਐਡਰੈੱਸ ਹੁੰਦਾ, ਹਰ ਬੰਦੇ ਦਾ ਮਕਾਨ ਨੰਬਰ, ਗਲੀ ਨੰਬਰ, ਮਹੱਲਾ, ਸ਼ਹਿਰ, ਫੋਨ ਨੰਬਰ ਤੁਸੀਂ ਲੈ ਸਕਦੇ ਹੋ, ਰੱਬ ਦਾ ਨਹੀਂ ਲੈ ਸਕਦੇ। ਰੱਬ ਕਿੱਥੇ ਮਿਲੇਗਾ? ਰੱਬ ਬਲਿਹਾਰੀ ਕੁਦਰਤ ਵਸਿਆ, ਰੱਬ ਇਸ ਸੰਸਾਰ ਦੇ ਪੱਤੇ ਪੱਤੇ 'ਚ, ਜਰੇ ਜਰੇ 'ਚ, ਕਣ ਕਣ 'ਚ ਦਿਸੇਗਾ। ਦੇਖਣ ਵਾਲੀ ਅੱਖ ਬਣਾਉਣੀ ਪਏਗੀ, ਬਸ ਹਰ ਬੰਦੇ 'ਚ ਰੱਬ ਹੈ ਇਹ ਗੱਲ ਬਣਾਉਣੀ ਪਏਗੀ। ਜੇ ਆਪਾਂ ਕਹੀਏ ਵੀ ਉਹ ਤਾਂ ਬੰਦਾ ਮਾੜਾ ਅਤੇ ਉਹ ਚੰਗਾ ਅਤੇ ਉਹ ਠੀਕ ਹੈ ਅਤੇ ਉਹ ਗਲਤ ਹੈ, ਫਿਰ ਸਾਰੀ ਉਮਰ ਠੀਕ ਗੱਲ ਦੇ ਚੱਕਰ 'ਚ ਲੰਘ ਜਾਏਗੀ, ਰੱਬ ਨਹੀਂ ਮਿਲਦਾ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਆ, ਮੈਂ ਤਾਂ ਉਹਦੀ ਮਹਿਮਾ ਨੂੰ ਪੱਤੇ ਪੱਤੇ 'ਚ ਦੇਖ ਲਿਆ। ਜਿਮੀ ਜਮਾਨ ਕੇ ਬਿਖੈ ਸਮਸਤ ਏਕ ਜੋਤ ਹੈ, ਨਾ ਬਾਡ ਹੈ ਨਾ ਘਾਟ ਹੈ ਨਾ ਬਾਡ ਘਾਟ ਹੋਤ ਹੈ। ਹਰ ਜਗ੍ਹਾ 'ਤੇ ਮੈਨੂੰ ਉਹਦਾ ਨੂਰ ਦਿਸਦਾ ਹੈ, ਹਰ ਜਗ੍ਹਾ 'ਤੇ ਮੈਨੂੰ ਉਹਦੀ ਜੋਤ ਦਿਖਦੀ ਹੈ। ਹਾਂਜੀ,
ਬੇਦਕ ਤੇ ਬਨਾ ਭੇਦ ਲਹਿਓ ਤੇਹੇ,
ਉਸ ਪਰਮਾਤਮਾ ਦਾ ਪੂਰਾ ਭੇਦ ਨਾ ਵੇਦਾਂ ਨੂੰ ਆਇਆ ਹੈ ਨਾ ਕਿਤੇਬਾਂ ਨੂੰ। ਅੰਜੀਲ, ਤੌਰੇਤ, ਜ਼ਬੂਰ, ਕੁਰਾਨ ਆਦਿਕ ਜਿਹੜੀਆਂ ਮੁਸਲਮਾਨਾਂ ਦੀਆਂ ਅਤੇ ਈਸਾਈਆਂ ਦੀਆਂ ਕਿਤਾਬਾਂ, ਉਹਨਾਂ ਨੂੰ ਕਿਤੇਬ ਕਹਿੰਦੇ ਹਨ। ਜਿਹੜੇ ਹਿੰਦੂ ਧਰਮ ਦੇ ਪਵਿੱਤਰ ਗ੍ਰੰਥ ਨੂੰ ਵੇਦ ਕਹਿੰਦੇ ਹਨ। ਵੇਦਾਂ ਨੂੰ ਵੀ ਅਤੇ ਕਿਤੇਬਾਂ ਨੂੰ ਉਹਦਾ ਭੇਦ ਨਹੀਂ ਆਇਆ।
ਸਿੱਧ ਸਮਾਧ ਸਭ ਕਰ ਹਾਰੇ,
ਔਰ ਬੜੇ ਬੜੇ ਸਿੱਧ ਸਮਾਧੀਆਂ ਲਾ ਲਾ ਕੇ, ਧਿਆਨ ਲਾ ਲਾ ਕੇ ਉਸਨੂੰ ਦੇਖਦੇ ਰਹੇ, ਉਹਦਾ ਚਿੰਤਨ ਕਰਦੇ ਰਹੇ। ਜਿਨ੍ਹਾਂ ਧਿਆਨ ਵਿੱਚ ਡੂੰਘੇ ਜਾਂਦੇ ਰਹੇ, ਰੱਬ ਹੋਰ ਡੂੰਘਾ ਹੁੰਦਾ ਗਿਆ। ਸਾਰੇ ਸਿੱਧਾਂ ਦਾ ਧਿਆਨ, ਉਹਨਾਂ ਦੇ ਧਿਆਨ ਦੀ ਗਹਿਰਾਈ ਬਹੁਤ ਸੀ, ਪਰੰਤੂ ਜਿਤਨੀ ਗਹਿਰਾਈ 'ਚ ਗਏ, ਉਹਨਾਂ ਨੂੰ ਇੰਝ ਹੀ ਲੱਗਾ ਕਿ ਪਰਮਾਤਮਾ ਹੋਰ ਬੇਅੰਤ ਡੂੰਘਾ ਹੈ, ਬਹੁਤ ਗਹਿਰ ਗੰਭੀਰ ਹੈ, ਅਜੇ ਕੋਈ ਅੰਤ ਨਹੀਂ ਪੈ ਸਕਦਾ।
ਸਿਮ੍ਰਿਤ ਸ਼ਾਸਤਰ ਵੇਦ ਸਭ,
ਸਾਧ ਸੰਗਤ ਜੀ ਫਿਰ 27-28 ਸਿਮ੍ਰਤੀਆਂ, ਜਿਨ੍ਹਾਂ 'ਚ ਮਨੂ ਸਿਮ੍ਰਤੀ, ਪਰਾਸਰ ਸਿਮ੍ਰਤੀ ਔਰ ਸ੍ਰੀ ਮੱਧ ਭਾਗਵਤ ਗੀਤਾ ਪ੍ਰਸਿੱਧ ਹਨ। ਇਹ ਸਾਰੀਆਂ ਸਿਮ੍ਰਤੀਆਂ ਔਰ 6 ਸ਼ਾਸਤਰ ਰੋਜ਼ ਆਪਾਂ ਪੜ੍ਹਦੇ ਹਾਂ ਨਾ, 6 ਘਰ, 6 ਗੁਰ, 6 ਉਪਦੇਸ਼, ਛੇ ਮਹਾਂਪੁਰਸ਼ਾਂ ਦੇ ਲਿਖੇ ਹੋਏ ਛੇ ਸ਼ਾਸਤਰ ਹਨ, ਜਿਵੇਂ ਕਲਪ ਮੁਨੀ ਦਾ ਸਾਂਖ ਸ਼ਾਸਤਰ ਹੈ, ਵਿਸ਼ੇਸ਼ਕ ਮੁਨੀ ਦਾ ਵਿਸ਼ੇਸ਼ਕ ਸ਼ਾਸਤਰ ਹੈ, ਔਰ ਪਤੰਜਲੀ ਦਾ ਪਤੰਜਲੀ ਯੋਗ ਦੀਪ ਹੈ, ਵੇਦ ਵਿਆਸ ਜੀ ਦਾ ਲਿਖਿਆ ਹੋਇਆ ਵੇਦਾਂਤ ਸ਼ਾਸਤਰ ਜੋ ਬਹੁਤ ਪ੍ਰਸਿੱਧ ਹੈ, ਕਣਾਦ ਮੁਨੀ ਦਾ ਲਿਖਿਆ ਹੋਇਆ ਨਿਆਇ ਸ਼ਾਸਤਰ ਹੈ। ਇਹ ਜਿੰਨੇ ਸ਼ਾਸਤਰ ਖਾਲਸਾ ਜੀ, ਬੜੇ ਡੂੰਘੀ ਵਿਚਾਰ ਆ ਇਹਨਾਂ ਦੀ। ਜਪਜੀ ਸਾਹਿਬ ਜੀ ਪੜ੍ਹਦੇ ਨਾ, ਗਾਵੈ ਕੋ ਵਿਦਿਆ ਵਿਖਮ ਵਿਚਾਰ, ਵਿਖਮ ਕਹਿੰਦੇ ਕਠਿਨ ਵਿਚਾਰ, ਇਹਨਾਂ ਸ਼ਾਸਤਰਾਂ ਵਿੱਚ ਆਉਂਦੀ ਹੈ। ਵਾਲ ਦੀ ਖੱਲ ਲਾਹ ਦਿੰਦੇ ਹੈ, ਬੜੀ ਬਰੀਕ ਬਿਰਤੀ ਨਾਲ ਲਿਖਦੇ ਹੈ, ਪਰ ਉਹ ਵਿਦਾਂਤ ਨਿਆਇ ਪਤੰਜਲੀ ਦਾ ਯੋਗ ਆਦਿਕ ਵੀ ਪਰਮਾਤਮਾ ਦਾ ਅੰਤ ਨਹੀਂ ਪਾ ਸਕਦੇ। ਆਖੋ ਸ੍ਰੀ ਵਾਹਿਗੁਰੂ, ਪਰਮੇਸ਼ਰ ਉਹਨਾਂ ਤੋਂ ਵੀ ਬੇਅੰਤ ਹੈ। ਵੇਦ ਸਭੈ ਸਾਰੇ ਹੀ ਵੇਦ ਕਹੀਏ, ਗਿਆਨ ਦੇ ਗ੍ਰੰਥ ਜਿੰਨੇ ਹਨ,
ਭਾਂਤ ਪੁਰਾਣ ਵਿਚਾਰ ਵਿਚਾਰੇ,
ਪੁਰਾਣਾਂ ਨੇ ਵੀ ਬਹੁਤ ਪ੍ਰਕਾਰ ਦੇ ਨਾਲ ਸਾਖੀਆਂ ਲਿਖ ਲਿਖ ਕੇ, ਇਤਿਹਾਸ ਲਿਖ ਲਿਖ ਕੇ, ਉਹ ਜਿਹੜੀ ਵੇਦਾਂ ਦੀ ਫਿਲਾਸਫੀ ਸੀ ਨਾ, ਉਹ ਹਰ ਬੰਦੇ ਨੂੰ ਸੌਖੀ ਸਮਝ ਆ ਜਾਵੇ, ਉਹ ਜਰਾ ਕਠਿਨ ਹੈ ਲਿਖਣਾ। ਜਿਵੇਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸਿੱਧਾ ਪਾਠ ਕਰਿਆ, ਹਰ ਇੱਕ ਬੰਦੇ ਨੂੰ ਨਹੀਂ ਸਮਝ ਆਉਂਦੀ, ਅਤੇ ਵਿਦਵਾਨ ਕਥਾ ਦੇ ਵਿੱਚ ਸਾਖੀਆਂ ਸੁਣਾ ਸੁਣਾ ਕੇ ਉਸ ਗੱਲ ਨੂੰ ਸਮਝਾ ਦਿੰਦੇ, ਉਹਨੂੰ ਉਸੇ ਗੱਲ ਨੂੰ ਇਤਿਹਾਸ ਨਾਲ ਜੋੜ ਕੇ ਸਮਝਾ ਦਿੰਦੇ ਆ, ਪ੍ਰੈਕਟੀਕਲ 'ਚ ਸਮਝਾ ਦਿੰਦੇ ਆ। ਵੇਦ ਵਿਆਸ ਜੀ ਨੇ 18 ਪੁਰਾਣ ਲਿਖ ਕੇ ਜਿਹੜੀ ਵੇਦਾਂ ਦੇ ਵਿੱਚ ਫਿਲੋਸਫੀ ਸੀ ਉਹਨੂੰ ਹਿਸਟਰੀ ਦਾ ਰੂਪ ਦਿੱਤਾ, ਰਾਜਿਆਂ ਮਹਾਰਾਜਿਆਂ ਦਾ ਇਤਿਹਾਸ ਵੀ ਲਿਖਿਆ ਗਿਆ, ਸੰਤਾਂ ਮਹਾਂਪੁਰਸ਼ਾਂ ਅਵਤਾਰਾਂ ਪੈਗੰਬਰਾਂ ਦਾ ਇਤਿਹਾਸ ਵੀ ਲਿਖਿਆ ਗਿਆ ਪੁਰਾਣਾ, ਅਤੇ ਉਹਦੇ ਨਾਲ ਜਿਹੜੀ ਵੈਦਿਕ ਫਿਲੋਸਫੀ ਸੀਗੀ ਉਹਦੀ ਵਿਆਖਿਆ ਵੀ ਹੋ ਗਈ। ਜਿਵੇਂ ਸ੍ਰੀ ਮੱਧ ਭਾਗਵਤ ਗ੍ਰੰਥ, ਇਹ ਆਮ ਪ੍ਰਚਲਿਤ ਹੈ ਪੁਰਾਣ 18 ਪੁਰਾਣਾਂ ਵਿੱਚੋਂ, ਇਹ ਭਗਤੀ ਦਾ ਗ੍ਰੰਥ ਹੈ, 18 ਪੁਰਾਣਾਂ ਵਿੱਚੋਂ ਸਭ ਤੋਂ ਵੱਡਾ ਇਹਨੂੰ ਮੰਨਿਆ ਗਿਆ ਹੈ, ਸ੍ਰੇਸ਼ਟ ਮੰਨਿਆ ਗਿਆ। ਕਿਉਂ? ਇਹਦੇ ਪੜ੍ਹਨ ਨਾਲ ਤੁਹਾਡੇ ਅੰਦਰ ਪਿਆਰ ਸ਼ਰਧਾ ਇਤਨੀ ਜ਼ਿਆਦਾ ਆ ਜਾਂਦੀ ਹੈ ਕਿ ਤੁਹਾਡੇ ਮਨ 'ਚ ਕੋਈ ਸ਼ੰਕਾ ਰਹਿੰਦਾ ਹੀ ਨਹੀਂ, ਕਿੰਤੂ ਪ੍ਰੰਤੂ ਨਹੀਂ ਰਹਿੰਦਾ। ਜੇ ਉਹਨੂੰ ਸਹੀ ਸ਼ਰਧਾਵਾਨ ਮੰਨ ਲਵੇ, ਉਹਨੂੰ ਬਹੁਤ ਜ਼ਿਆਦਾ ਗਿਆਨ ਹੋ ਜਾਂਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਲਿਖਿਆ, ਭਗਤ ਭਾਗਾਵਤ ਲਿਖੀਐ ਤੇ ਉਪਰੇ ਪੂਜੀਐ ਕਰ ਨਮਸਕਾਰ। ਸੋ ਭਾਗਵਤ ਪੁਰਾਣ ਅਤੇ ਹੋਰ ਪੁਰਾਣ ਉਹ ਵੀ ਇਹੀ ਕਹਿੰਦੇ ਆ ਵੀ ਪਰਮਾਤਮਾ ਦਾ ਅੰਤ ਨਹੀਂ ਸਾਡੇ ਤੋਂ ਪੈ ਸਕਦਾ, ਉਹ ਵੀ ਹੱਥ ਖੜ੍ਹੇ ਕਰਕੇ ਕਹਿੰਦੇ ਅੰਤ ਨਹੀਂ ਹੈ, ਉਹ ਬੇਅੰਤ ਹੈ, ਬੇਅੰਤ ਹੈ। ਹਾਂਜੀ,
ਆਦਿ ਅਨਾਦ ਅਗਾਧ ਕਥਾ,
ਪਰਮਾਤਮਾ ਆਦਿ ਕਾਲ ਤੋਂ ਅਨਾਦਿ ਕਾਲ ਤੋਂ ਅਗਾਧ ਕਥਾ ਦਾ ਮਾਲਕ ਹੈ, ਉਹਦੀ ਕਥਾ ਨੂੰ ਕੋਈ ਵੀ ਕਿਸੇ ਤਰ੍ਹਾਂ ਅੰਤ ਨਹੀਂ ਪਾ ਸਕਦਾ ਵੀ ਉਹਦੀ ਕਥਾ ਇੱਥੋਂ ਤੱਕ ਹੀ ਹੈ, ਬਸ ਹੁਣ ਉਹਦੀ ਕਥਾ ਦਾ ਭੋਗ ਪੈ ਗਿਆ। ਪਰਮਾਤਮਾ ਦੀ ਕਥਾ ਜਦੋਂ ਦੀ ਸ੍ਰਿਸ਼ਟੀ ਚੱਲੀ ਹੈ ਉਦੋਂ ਦੀ ਚੱਲ ਰਹੀ ਹੈ, ਪਰ ਅਜੇ ਤੱਕ ਕੋਈ ਅੰਤ ਨਹੀਂ ਪਿਆ ਅਤੇ ਅੱਗੇ ਵੀ ਨਹੀਂ ਪੈਣਾ। ਹਾਂਜੀ,
ਪ੍ਰਹਿਲਾਦ ਅਜਾ ਮਲ ਤਾਰੇ,
ਉਸ ਵਾਹਿਗੁਰੂ ਦੇ ਪਰਮੇਸ਼ਰ ਨੇ ਧਰੂ ਸੇ ਪ੍ਰਹਿਲਾਦ ਵਰਗੇ ਅਜਾਮਲ ਵਰਗੇ ਤਾਰ ਦਿੱਤੇ। ਭਾਈ ਗੁਰਦਾਸ ਜੀ ਨੇ ਕਥਾ ਲਿਖੀ ਧਰੂ ਦੀ, ਧਰੂ ਹੱਸਦਾ ਘਰ ਆਇਆ ਕਰ ਪਿਆਰ ਪਿਓ ਕੁਛੜ ਲੀਤਾ। ਉਤਾਨਪਾਦ ਰਾਜੇ ਦੀਆਂ ਦੋ ਸੁਰਤੀ ਸੁਰੁਚੀ ਨਾਮ ਦੀਆਂ ਰਾਣੀਆਂ ਸਨ। ਇੱਕ ਰਾਣੀ ਦੇ ਪੇਟ ਤੋਂ ਧਰੂ ਦਾ ਜਨਮ ਹੋਇਆ, ਦੂਸਰੀ ਰਾਣੀ ਦੇ ਪੇਟ ਤੋਂ ਉੱਤਮ ਨਾਮ ਦਾ ਬੇਟਾ ਪੈਦਾ ਹੋਇਆ। ਦੋ ਭਾਈ ਸਨ, ਉੱਤਮ ਅਤੇ ਧਰੂ। ਉਤਾਨਪਾਦ ਰਾਜਾ ਉੱਤਮ ਦੀ ਮਾਤਾ ਨੂੰ, ਜੋ ਛੋਟੀ ਰਾਣੀ ਸੀ, ਬਹੁਤ ਜ਼ਿਆਦਾ ਪਿਆਰ ਕਰਦਾ ਸੀ। ਧਰੂ ਦੀ ਮਾਤਾ ਨੂੰ ਉਹ ਇਤਨਾ ਪ੍ਰੇਮ ਪਿਆਰ ਕਹਿ ਲਓ ਨਹੀਂ ਸੀ ਕਰਦਾ, ਇਸ ਕਰਕੇ ਛੋਟੀ ਜਿਹੜੀ ਸੀ ਨਾ ਮਤਰੇਈ, ਉਹਨੂੰ ਹੰਕਾਰ ਸੀਗਾ ਵੀ ਮੈਂ ਰਾਜੇ ਦੀ ਪਟਰਾਣੀ ਹਾਂ, ਮੈਂ ਰਾਜੇ ਦੇ ਨਾਲ ਮੇਰਾ ਬਹੁਤ ਪ੍ਰੇਮ ਹੈ। ਧਰੂ ਹੱਸਦਾ ਹੋਇਆ ਖੇਡਦਾ ਖੇਡਦਾ ਆਪਣੇ ਪਿਤਾ ਉਤਾਨਪਾਦ ਦੀ ਗੋਦੀ 'ਚ ਆ ਕੇ ਬੈਠ ਗਿਆ, ਅਤੇ ਉਹ ਮਤਰੇਈ ਨੇ ਦੇਖਿਆ ਵੀ ਇਹ ਪਿਓ ਦੀ ਗੋਦੀ 'ਚ ਕਿਵੇਂ ਬਹਿ ਗਿਆ ਮੇਰੀ ਸੌਂਕਣ ਦਾ ਪੁੱਤ। ਉਹਨੇ ਬਾਹੋਂ ਫਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ, ਮਤਰੇਈ ਮਾਂ ਨੇ ਗੁੱਸਾ ਕੀਤਾ, ਬਾਹੋਂ ਫੜ ਕੇ ਉਠਾ ਤਾ, ਚੰਡ ਮਾਰੀ, ਦਫਾ ਹੋ ਜਾ ਇੱਥੋਂ ਚੱਲ। ਜੇ ਪਿਓ ਦੀ ਗੋਦੀ 'ਚ ਬਹਿਣ ਦਾ ਇੰਨਾ ਸ਼ੌਂਕ ਸੀ ਤਾਂ ਮੇਰੇ ਪੇਟ ਤੋਂ ਜਨਮ ਲੈਣਾ ਸੀ। ਇਹ ਮਿਹੜਾ ਮਾਰ ਕੇ, ਇਹ ਬਚਨ ਛੱਡ ਕੇ, ਕੌੜਾ ਬਚਨ ਬੋਲ ਕੇ ਬੱਚੇ ਨੂੰ ਦੁਰਕਾਰ ਕੇ ਕੱਢ ਦਿੱਤਾ। ਉਹ ਜਾ ਕੇ ਆਪਣੀ ਮਾਂ ਦੇ ਕੋਲ ਡਕੋਰੇ ਲੈਣ ਲੱਗ ਪਏ, ਰੋਣ ਲੱਗ ਪਿਆ। ਡੁੱਡੋ ਲਿਕਾਂ ਮਾਂ ਪਿੱਛੇ ਰੋਂਦਾ ਰੋਂਦਾ ਮਾਂ ਨੂੰ ਪੁੱਛਦਾ, ਤੂੰ ਸਵਾਣੀ ਹੈ ਕਿ ਸਰੀਤਾ, ਮਾਂ ਤੂੰ ਰਾਣੀ ਹੈ ਕਿ ਨੌਕਰਾਣੀ ਹੈ? ਪੁੱਤਰ ਇਹ ਕੀ ਗੱਲ ਪੁੱਛਦਾ? ਕਹਿੰਦਾ ਮੈਂ ਇਹ ਪੁੱਛਦਾ ਵੀ ਜੇ ਤੂੰ ਰਾਣੀ ਹੈ ਤਾਂ ਮੈਨੂੰ ਬਾਪੂ ਦੀ ਗੋਦ 'ਚ ਬਹਿਣ ਤੋਂ ਕਿਉਂ ਰੋਕਿਆ ਗਿਆ? ਜੇ ਤੂੰ ਨੌਕਰਾਣੀ ਹੈ ਤਾਂ ਫਿਰ ਮਤਰੇਈ ਮਾਂ ਠੀਕ ਕਹਿੰਦੀ ਹੈ, ਫਿਰ ਤਾਂ ਨਹੀਂ ਬਹਿ ਸਕਦਾ। ਤੂੰ ਨੌਕਰਾਣੀ ਹੈ ਕਿ ਰਾਣੀ ਹੈ? ਮਾਂ ਕਹਿਣ ਲੱਗੀ, ਪੁੱਤਰ ਸਵਾਣੀ ਹਾਂ ਜਨਮ ਦੀ, ਮੈਂ ਜਨਮ ਤੋਂ ਰਾਜਿਆਂ ਦੇ ਘਰ ਜੰਮੀ ਹਾਂ, ਰਾਜਿਆਂ ਦੇ ਘਰ ਵਿਆਹੀ ਹਾਂ, ਪਰ ਪੁੱਤਰ ਮੇਰੇ 'ਚ ਕਮੀ ਹੈ, ਮੇਰੇ ਕਰਮ ਮਾੜੇ ਨੇ, ਮੇਰਾ ਪਤੀ ਮੈਨੂੰ ਪਿਆਰ ਨਹੀਂ ਕਰਦਾ, ਰਾਣੀ ਹੋ ਕੇ ਵੀ ਮੈਨੂੰ ਰਾਣੀਆਂ ਵਾਲਾ ਸਤਿਕਾਰ ਨਹੀਂ ਮਿਲਦਾ। ਕਾਰਨ ਇਹ ਹੈ, ਨਾਮ ਨਾ ਭਗਤੀ ਕਰਮ ਦ੍ਰਿੜੀਤਾ, ਮੈਂ ਪਰਮਾਤਮਾ ਦੀ ਭਗਤੀ ਨਹੀਂ ਕੀਤੀ। ਸੁੱਖ ਭਗਤੀ ਦਾ ਵੀ ਹੁੰਦਾ ਹੈ, ਕਰਮਾਂ 'ਚ ਸੁੱਖ ਹੋਵੇ, ਨਾਮ ਜਪਿਆ ਹੋਵੇ ਤਾਂ ਹੀ ਸੁੱਖ ਮਿਲਦਾ, ਵਰਨਾ ਨਹੀਂ ਮਿਲਦਾ। ਰਾਜਿਆਂ ਦੀ ਧੀ ਹਾਂ, ਰਾਜਿਆਂ ਦੀ ਨੂੰਹ ਹਾਂ, ਪਰ ਮੇਰੇ ਕਰਮਾਂ 'ਚ ਸੁੱਖ ਨਹੀਂ, ਮੈਂ ਭਗਤੀ ਨਹੀਂ ਕੀਤੀ। ਮਾਂ ਇਹ ਰਾਜ ਭਾਗ ਕਿਵੇਂ ਮਿਲਦਾ? ਭਾਈ ਗੁਰਦਾਸ ਜੀ ਨੇ ਬੜੇ ਤੋਲਵੇਂ ਜਿਹੇ ਸ਼ਬਦ ਵਰਤੇ ਹੈ, ਪਰ ਗੱਲਾਂ ਬੜੀਆਂ ਡੂੰਘੀਆਂ ਕਹਿ ਗਏ ਭਾਈ ਗੁਰਦਾਸ। ਮਾਂ ਨੂੰ ਪੁੱਛਿਆ, ਇੱਕੋ ਗੱਲ 'ਚ ਬਹੁਤ ਕੁਝ ਪੁੱਛਿਆ, ਮਾਂ ਕਿਸ ਉੱਦਮ 'ਤੇ ਰਾਜ ਮਿਲੈ, ਸ਼ਤਰੂ 'ਤੇ ਸਭ ਹੋਵਣ ਮੀਤਾ। ਮਾਂ ਰਾਜ ਕਿਵੇਂ ਮਿਲਦਾ? ਪਰ ਨਾਲ ਇਹ ਵੀ ਪੁੱਛਿਆ ਵੀ ਰਾਜ ਉਹੋ ਜਿਹਾ ਨਹੀਂ ਜਿਹੜਾ ਲੋਕਾਂ ਨੂੰ ਮਿਲਿਆ, ਇਹੋ ਜਿਹਾ ਰਾਜ ਚਾਹੀਦਾ ਵੀ ਕੋਈ ਦੁਸ਼ਮਣ ਨਾ ਹੋਵੇ, ਸ਼ਤਰੂ ਵੀ ਮਿੱਤਰ ਬਣ ਜਾਣ। ਹੁਣ ਰਾਜੇ ਦੇ ਤਾਂ ਸਾਰੇ ਸ਼ਤਰੂ ਹੁੰਦੇ, ਮਿੱਤਰ ਤਾਂ ਘੱਟ ਹੀ ਹੁੰਦੇ। ਰਾਜੇ ਦੇ ਤਾਂ ਪੁੱਤਰ ਵੀ ਕਹਿੰਦੇ ਆ, ਬਾਪੂ ਮਰੇ ਤਾਂ ਮੈਂ ਰਾਜਾ ਬਣਾਂ। ਕਈ ਵਾਰੀ ਰਾਣੀ ਕਹਿੰਦੀ ਹੈ ਵੀ ਰਾਜਾ ਚੱਲ ਜਾਵੇ ਅਤੇ ਪ੍ਰਬੰਧ ਮੇਰੇ ਹੱਥ 'ਚ ਆ ਜਾਵੇ। ਕਈ ਵਾਰੀ ਰਾਜੇ ਦੇ ਭਰਾ ਹੀ ਕਹਿੰਦੇ, ਇਹ ਮਰ ਜਾਵੇ ਅਤੇ ਮੈਂ ਰਾਜਾ ਬਣ ਜਾਵਾਂ। ਵਾਹਿਗੁਰੂ ਕਹਿਣ ਲੱਗੇ, ਐਸਾ ਰਾਜ ਚਾਹੀਦਾ ਕੋਈ ਦੁਸ਼ਮਣ ਵੀ ਨਾ ਹੋਵੇ, ਇਹ ਕੰਟਕ ਰਾਜ। ਮਾਂ ਕਹਿਣ ਲੱਗੀ, ਪੁੱਤਰ ਇਹੋ ਜਿਹਾ ਰਾਜ ਤਾਂ ਪਰਮੇਸ਼ਰ ਦੀ ਬੰਦਗੀ ਨਾਲ ਮਿਲਦਾ। ਪਰਮੇਸ਼ਰ ਆਰਾਧੀ ਹੈ, ਜਿੱਦੂ ਹੋਈ ਹੈ ਪਤਤ ਪੁਨੀਤਾ। ਕਹਿਣ ਲੱਗਾ ਮਾਂ, ਫਿਰ ਮੈਂ ਉਸ ਰੱਬ ਦੀ ਭਗਤੀ ਹੀ ਕਰਾਂਗਾ। ਸੁੱਤੀ ਪਈ ਮਾਂ ਨੂੰ ਛੱਡ ਕੇ ਤੁਰ ਪਿਆ ਔਰ ਬਾਹਰ ਚੱਲਿਆ, ਕਰਨ ਤਪ ਮਨ ਬੈਰਾਗੀ ਹੋਏ ਅਤੀਤਾ। 5 ਸਾਲ ਦਾ ਬੱਚਾ ਅੱਧੀ ਰਾਤ ਨੂੰ ਜੰਗਲ 'ਚ ਤੁਰਿਆ ਜਾਂਦਾ ਵੇਖ ਕੇ ਨਾਰਦ ਮੁਨੀ ਮਿਲਿਆ। ਬੱਚੇ ਕਿੱਥੇ ਚੱਲਿਆ ਪੁੱਤਰ? ਕਹਿੰਦਾ ਬੰਦਗੀ ਕਰਨ ਚੱਲਿਆ ਜੰਗਲ ਵਿੱਚ। ਨਾਰਦ ਕਹਿੰਦਾ ਪੁੱਤਰ, ਉੱਥੇ ਜੰਗਲ ਦੇ ਵਿੱਚ ਸ਼ੇਰ, ਬਘਿਆੜ, ਸੱਪ, ਚੀਤੇ ਤੈਨੂੰ ਖਾ ਜਾਣਗੇ, ਤੂੰ ਉੱਥੇ ਕੀ ਖਾਏਗਾ, ਕਿਵੇਂ ਰਹੇਗਾ? ਉਹ ਕਹਿੰਦਾ ਜੋ ਮਰਜ਼ੀ ਹੋ ਜਾਵੇ ਮੈਂ ਭਗਤੀ ਕਰਾਂਗਾ। ਉਹਨੇ ਆਖਿਆ, ਨਹੀਂ ਤੂੰ ਵਾਪਸ ਚਲਾ ਜਾ, ਜੰਗਲ 'ਚ ਰਹਿਣਾ ਤੇਰੇ ਵੱਸ ਦੀ ਗੱਲ ਨਹੀਂ, ਬੱਚਾ ਸੌਖਾ ਕੰਮ ਨਹੀਂ। ਕਹਿਣ ਲੱਗਾ, ਭਾਵੇਂ ਮਰ ਜਾਵਾਂ, ਭਾਵੇਂ ਕੁਝ ਹੋ ਜਾਵੇ, ਮੈਨੂੰ ਤੂੰ ਮੇਰਾ ਇਹ ਭਲਾ ਕਰ ਸਕਦੇ ਹੋ, ਤੁਸੀਂ ਮਹਾਂਪੁਰਸ਼ ਹੋ ਅਤੇ ਮੈਨੂੰ ਨਾਮ ਦੱਸ ਦਿਓ ਵੀ ਕੀ ਜਪਣਾ, ਤੁਹਾਡੇ ਕੋਲ ਗੁਰਮੰਤਰ ਹੈ ਤਾਂ ਦੇ ਦਿਓ। ਭਾਈ ਸਾਹਿਬ ਲਿਖਦੇ, ਨਾਰਦ ਮੁਨ ਉਪਦੇਸ਼ਿਆ। ਨਾਰਦ ਮੁਨੀ ਨੇ ਆਖਿਆ, ਓਮ ਨਮੋ ਭਗਵਤੇ ਵਾਸੁਦੇਵਾਏ। ਉਹ ਪਰਮਾਤਮਾ ਦਾ ਨਾਮ ਹੈ, ਉਹ ਪਰਮਾਤਮਾ ਸਾਰਿਆਂ 'ਚ ਵੱਸਦਾ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ, ਉਹਦੀ ਭਗਤੀ ਕਰਨ ਨਾਲ ਉਹਦੇ ਵਿੱਚ ਸਮਾਈ ਹੁੰਦੀ ਹੈ। ਇਹ ਮੰਤਰ ਦੇ ਕੇ ਚਲੇ ਗਏ ਨਾਰਦ ਮੁਨੀ। ਉਸ ਬੱਚੇ ਨੇ ਇਤਨਾ ਜਾਪ ਕੀਤਾ, ਸਿਮਰਨ ਕੀਤਾ ਕਿ ਅਟਲ ਪਦਵੀ ਨੂੰ ਪਹੁੰਚਿਆ ਅਤੇ ਪਿੱਛੋਂ ਰਾਜੇ ਸੱਦਿਆ, ਅਬਚਲ ਰਾਜ ਕਰੋ ਨਿਤ ਨੀਤਾ। ਪਿਓ ਨੇ ਵੀ ਆਖਿਆ, ਪੁੱਤਰ ਆ ਕੇ ਰਾਜ ਕਰ ਲੈ। ਕਹਿੰਦਾ ਜੇ ਮੈਂ ਭਗਤੀ ਕਰਨ ਤੁਰਿਆ ਤਾਂ ਰਾਜ ਮਿਲਦਾ ਪਿਆ, ਜੇ ਭਗਤੀ ਕਰ ਲਈ ਫਿਰ ਕੀ ਮਿਲੇਗਾ? ਸਤਿਸੰਗ ਜੀ, ਭਗਤੀ ਪੂਰੀ ਹੋਈ, ਪਰਮਾਤਮਾ ਦੇ ਪ੍ਰਤੱਖ ਦਰਸ਼ਨ ਹੋਏ, ਅਟਲ ਪਦਵੀ ਉਸ ਨੂੰ ਮਿਲੀ। ਗੁਰੂ ਰਾਮਦਾਸ ਜੀ ਕਹਿੰਦੇ, ਧਰੂ ਅਟਲ ਅਜੂ ਨਾ ਟਰਿਓ, ਅਜੇ ਤੱਕ ਅਟਲ ਹੈ ਅਤੇ ਉਹ ਆਪਣੀ ਥਾਂ ਤੋਂ ਟਰਿਆ ਨਹੀਂ। ਧਰੂ ਸੇ ਪ੍ਰਹਿਲਾਦ ਅਜਾਮਲ ਤਾਰੇ, ਅਤੇ ਅਜਾਮਲ ਵਰਗੇ, ਪ੍ਰਹਿਲਾਦ ਵਰਗੇ ਜਿਹੜੇ ਤਾਰੇ ਆ ਹੁਣੇ ਹੁਣੇ ਪ੍ਰਧਾਨ ਸਾਹਿਬ ਸ਼ਬਦ ਪੜ੍ਹ ਰਹੇ ਸੀ ਨਾ, ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ। ਜਿਹੜੇ ਨੀਵੇਂ ਮੰਨੇ ਗਏ ਉਹ ਉੱਚੇ ਹੋ ਗਏ। ਅਜਾਮਲ ਪਾਪੀ ਸੀ ਬਹੁਤ ਵੱਡਾ, ਸਾਰੀ ਉਮਰ ਉਹਨੇ ਰੱਬ ਦਾ ਨਾਮ ਨਹੀਂ ਲਿਆ, ਸਾਰੀ ਉਮਰ ਉਹਨੇ ਬੰਦਗੀ ਨਹੀਂ ਕੀਤੀ। ਪਤਿਤ ਮਹਾਂਪਤਿਤ ਪਾਪੀ ਬੰਦਾ ਅਖੀਰ ਵੇਲੇ ਆਪਣੇ ਪੁੱਤਰ ਨਾਰਾਇਣ ਨੂੰ ਆਵਾਜ਼ ਮਾਰ ਕੇ ਕਹਿੰਦਾ, ਨਾਰਾਇਣ ਮੈਨੂੰ ਬਚਾਓ। ਅੰਤ ਵੇਲੇ ਨਾਰਾਇਣ ਕਿਹਾ, ਜਮਦੂਤ ਛੱਡ ਕੇ ਭੱਜ ਗਏ ਅਤੇ ਸੱਚਖੰਡ ਦਾ ਵਾਸੀ ਬਣ ਗਿਆ। ਸੋ ਸਾਹਿਬ ਸੱਚੇ ਪਾਤਸ਼ਾਹ ਕਲਗੀਧਰ ਜੀ ਕਹਿੰਦੇ, ਐਸਾ ਵਾਹਿਗੁਰੂ ਹੈ ਆਦ ਅਨਾਦ ਅਗਾਧ ਕਥਾ ਧਰੂ ਸੇ ਪਹਿਲਾਦ ਅਜਾਮਲ ਤਾਰੇ, ਧਰੂ ਤੇ ਪ੍ਰਹਲਾਦ ਤੇ ਅਜਾਮਲ ਵਰਗੇ ਤਾਰ ਦਿੱਤੇ ਹਨ।
ਨਾਮ ਉਚਾਰ ਤਰੀ ਗਨਕਾ,
ਉਸ ਵਾਹਿਗੁਰੂ ਦਾ ਨਾਮ ਉਚਾਰਨ ਕਰਕੇ ਗਨਕਾ ਤਰ ਗਈ ਹੈ। ਕੱਲ੍ਹ ਨੂੰ ਸਾਧ ਸੰਗਤ ਜੀ ਇਹਨਾਂ ਮਹਾਂਪੁਰਸ਼ਾਂ ਦੀ ਕਥਾ ਸੁਣਾਵਾਂਗੇ। ਅੱਜ ਆਪਣੇ ਕੋਲ ਸਮਾਂ ਪੂਰਾ ਹੋ ਰਿਹਾ ਹੈ, ਵਿਸਥਾਰ ਵਾਲੀ ਕਥਾ ਹੈ। ਸੋ ਗਨਕਾ ਕਿਵੇਂ ਤਰੀ ਸੀ, ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿੱਚ ਵੀ ਉਹਦਾ ਬਹੁਤ ਜ਼ਿਕਰ ਆਉਂਦਾ ਹੈ, ਦਸਮ ਪਾਤਸ਼ਾਹ ਜੀ ਵੀ ਕਰ ਰਹੇ ਨੇ।
ਸੋਈ ਨਾਮ ਆਧਾਰ ਵਿਚਾਰ ਹਮਾਰੇ,
ਉਹੀ ਨਾਮ ਸਾਡਾ ਆਸਰਾ ਹੈ, ਅਸੀਂ ਉਸੇ ਨਾਮ ਦੇ ਆਸਰੇ ਉਸ ਪਰਮੇਸ਼ਰ ਦਾ ਜਾਪ ਕਰ ਰਹੇ ਹਾਂ। ਅਸੀਂ ਉਹਦਾ ਅੰਤ ਨਹੀਂ ਪਾਉਣਾ ਕਿਉਂਕਿ ਉਹ ਬੇਅੰਤ ਹੈ, ਅੰਤ ਪੈਣਾ ਹੀ ਕੋਈ ਨਹੀਂ। ਬਸ ਅਸੀਂ ਜਿਵੇਂ ਮਿਸ਼ਰੀ ਦੇ ਪਹਾੜ 'ਤੇ ਕੀੜੀ ਚੜ੍ਹਦੀ ਹੈ, ਉਹਦਾ ਅੰਤ ਤਾਂ ਨਹੀਂ ਪਾ ਸਕਦੀ, ਆਪਣਾ ਪੇਟ ਭਰ ਸਕਦੀ ਹੈ ਮਿੱਠਾ ਖਾ ਕੇ। ਅਸੀਂ ਉਸ ਬੇਅੰਤ ਪ੍ਰਭੂ ਦੀਆਂ ਸਿਫਤਾਂ ਕਰ ਕਰਕੇ ਉਹਦਾ ਜਸ ਗਾ ਗਾ ਕੇ ਉਸ ਬੇਅੰਤ 'ਚ ਲੀਨ ਹੋ ਜਾਣਾ। ਇਹ ਬਚਨ ਸ੍ਰੀ ਕਲਗੀਧਰ ਪਿਤਾ ਜੀ ਮਹਾਰਾਜ ਦੇ ਆਪਾਂ ਸਰਵਣ ਕੀਤੇ। ਆਓ ਖੀਰਲੀਆਂ ਪੰਕਤੀਆਂ ਸਰਵਣ ਕਰੀਏ ਜੀ।
ਆਦ ਅਨਾਦ
ਅਗਾਧ ਕਥਾ ਧਰੂ ਸੇ ਪਹਿਲਾਦ ਅਜਾਮਲ ਤਾਰੇ, ਨਾਮ ਉਚਾਰ ਤਰੀ ਗਨਕਾ, ਸੋਈ ਨਾਮ ਆਧਾਰ ਵਿਚਾਰ ਹਮਾਰੇ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।